महापुरुष कहाने में बड़ा सौखा है, पढ़ना बड़ा अच्छा है, आप तो पढ़े भी जा सकता है। शत्रु बख्शिश कर्मी पर्यंत कर्मी पराक्षण भी वेद से बना देंगे, वो तो ठगन भी सज्जन बना लेंगे, तो पत्थर से भी बख्शिश कर देंगे, पंजे साहब बना देंगे, तो कौड़े रीचिया भी मिठे कर लेंगे, तो कौड़े अखा अंबा नाल वध स्वागत बना देंगे, तो प्रेता भी पार देंगे, मूर्खा से भी बख्शिश कर देंगे। उचरा शास्त्र खत गुंगा मनुख उचरा शास्त्र खत के भी जन्म चढ़ जाए, गुंगा आदमी शिव शास्त्र चार वेदा का बक्सा बन सकता है, बिंगला आदमी पहाड़ से चढ़ सकता है, अंब लखा बदरो सुने, अंधा मनुख वेखन वाला हो जाता, दौड़ा सुन लग जाता है, जा अकाल कृपा कराए, अकाल पुरुष कृपा करे तो सब कुछ हो सकता है। परमेश्वर अगले सदगुरां की कोई वड्डी गल नहीं, सो ओ रहमत ओ बख्शिश लै दे, गुरु घर विच पाता तो नहीं और संगत दी आवाज हजूर दूर सुनते हैं, राती उन्हें गुरमुखा ने कुछ प्रश्न किए सन, गिनती शायद 12 सन, तो कहने लगे कल उन्होंने उत्तर दे लिखे हुए सन, मैं उन्होंने बेनती की कल मैंने दे नहीं इतने टाइम भी मुश्किल है, फिर एक कहेंगे चंगा जेब जी का पाठ ले जा सतवचन जी, पर खोल के पढ़ने शुरू किए मैं क्या हूं नहीं आप तीन तो चार दो चार मिनट में की कर लीजिए, तो विचार हो जो कुछ बुद्धि अनुसार उन्होंने चंगी लगी हो जी मेरा ख्याल है, पर उन्होंने क्या है कि प्रश्न पूछे कि उत्तर दे देते हैं। एक सिंह ने कहा कि कल बारह देशों में लोग कहते ने जो किसी ने पढ़ते राज करेगा खालसा आखिरी रहना पोए, यह गल बहुत ही जलती नहीं कोई बहुत ही चंगी नहीं, तुम लालच कर दो अपने आप का, सो कहने का उत्तर फल की देंगे, इसका उत्तर है कहीं ना खालसे के अर्थ समझने चाहिए, खालसा कई बात नहीं है, अभी उत्तर फरमाते हम तो 12 प्रश्नों में भी आके प्रश्न थी कि खालसा कौन कहा सकता है, साधा भी उत्तर तो मैं दिता कि कहा कभी मेरे वर्ग भी कहा ही करते हैं, कहा लेना तो बड़ा सौखा है, बनना बड़ा औखा है, पर फिर रैसलामी ने बचन सुनाए सन, खालसा खास कहावत कोई जाकर हिरदा भरम ना हो, जिसके हिरदी कोई भरम नहीं तो खालसा है, जब लग सुता ना ही मन भरम तब लग मुक्त ना कोई, जो तक भरम जी नहीं मिलते नहीं तब तक कोई मुक्त नहीं हो सकता, हजूर सच्ची पातशाह फरमाते हैं, जो भरम जी नहीं मिलते हो गई जमन मन को रहस हो गया तो उसका नाम है खालसा, खौफ जी जन पाए खालसे प्रेम राम पंथ जो ज्ञानी, प्रेम पंथ जो ज्ञानी परमेश्वर की प्रेमा भगती करनी जिन्होंने जानी है उन्होंने खालसे चाहता है, जेडे प्रेम न भगती करनी नवदा भगती नौ प्रकार की है, जो नवदा भगती चाहिए तो सरवण सिमरन कीर्तन बार चीज अर्चान दासा सत्तन बंदरा सर्व निवेदन जान नौ प्रकार की भगती है, पहला तो सुनना सरवण भगती, फिर सिमरन करना, फिर कीर्तन जप करना बार जी का सरवण सुनने कीर्तन पाद शेर चरणों की सेवा करनी, अर्चान तो सुगंधियां आदि छिड़कनिया, दासा पुण कथा पुण नमस्कार करनी, सब कुछ कुर्बान कर देना, तो नौ प्रकार की भगती है, तो नवदा भगती चाहिए, तो सरवण भगती जो काज पसंद करता है, सिमरन भगती जो शेष नाग हरण का हजार नाम उचारदा है, कीर्तन भगती जो नारद मुनि करता है, एक बार ऐसा राग गाया भगवान विष्णु जी तड़के जल बन गया, पार की चरणों की सेवा के लिए लक्ष्मी भगवान से कर दी है। पास बैठी देवी कमला दासी सरवण समन कीर्तन पार की अर्चान छिड़कण जिन प्रज्ञा ने जिसके कंस ने मत्थे की तिलक ला के सुगंधी छिड़के दल फुला की माला पानी थी। अज भगवान कृष्ण जी के दर्शन करके आप चल गई कंस चल गया तो भगवान ने पूजा के साथ की थी। दल तेरा मत्थे तिलक चंदन का और सुगंधी छिड़की दाता पुना जी हनुमान जी ने कीता श्री रामचंद्र जी का तथा पुना जी लक्ष्मण जी ने कीता श्री रामचंद्र जी का। तो इस प्रकार दाता पचपन बंदना नमस्कार करनी हर मौके से परमेश्वर ने सब कुछ वारिया जिन्हें सर्वनिवेदन ज्ञान सब कुछ वारिया जिन्हें बालर आ गए ने अपने शरीर भी मना लिया अब भी कर्म धरती के पिछे अपने शरीर भी प्रदान कर दिता है। यह नौ प्रकार की भगती है। यह तो अगली भगती है प्रेमा भगती दसवीं। तो प्रेमा भगती तो बिना वाहगुरु की प्राप्ति नहीं जेडे प्रेम के नाल भगती करन साथ कहो सुनो सदा दिन प्रेम किए तो नहीं कर पाए। ये नौ प्रकार की भगती करके दसवीं जो भगती करने वाले ने खालसे ने प्रेम सच्चा तो सच्चा करना भगती बंदगी इबादत करनी जो नाम खालसे भगत कबीर जी ने फरमाया। फारसी का खरा खालसा पातशाह की खास ऐसी मलकियत ऐसा इलाका या जगह जिसको कोई मसूल टैक्स मुआवला कर नहीं तो अपनी जाति जो मालकी होंगी है तो खास अपने वास्ते रखी हुई उन्हें क्या खालसा फारसी। इस तरह खालसा अकाल पुरख की फौज दसम पातशाह कहेंगे किसी बंदे की फौज नहीं किसी देवी देवते की फौज नहीं किसी मनुख की फौज नहीं खालसा अकाल पुरख की फौज सर्व तो खालसा परमात्म की मौज वाहगुरु की खुशी और खेड़े से पैदा हुआ खालसा। खालसा मेरे रूप है खास खालसे मैं होकर निवास जिसके खास ही कब्जा है परमेश्वर का खास मलकियत है जिसमें कि लोग दंड भी सब दंड भी जन दंड नहीं कोई नहीं क्योंकि खालसा वो है जिस होमा नहीं ममता नहीं मेर नहीं परम तो रह न्यारा परमात्म के पुरखा तो लिबासा तो बनावटा से जो निर्णय रहे वो खालस सतगुरु हमारा उसका नाम है खालसा। खालसे के लक्षण मुसलमानों ने जीते ने काफी काल च होया मुसलमान उन्हें सुंदर बड़िया गाल कदिया ने तारीफ गाने में तारीफ लिखी है। फल कहता सीने फल कुत्ते भी कहता फारसी लिखता लिखता कहता है पर दो दूर इन्होंने लिखण से मेरी दबा मेरी कलम नहीं रुक सकी एक पाए झूठ नहीं बोलते कभी कभी झूठ नहीं बोलते मैदान जंग भी जो दुश्मन भी पुछ लवे कि किड़े पासे तारी फौज घट है कि कमजोरी है किड़े पासे दुश्मन हमला करे कि तुहाडा नुकसान हो सकता है उन्हें ओ गल दे मौके ते सच्ची दस दिंदे है इन्हें इस पासे फौज घट है इस पासे बहुती है ऐ जो साडा प्रबंध दुश्मन भी दस दिंदे फिर कहिंदा अदालत विच सौ बंदा इस गल की गवाही दे देवे इस मुकदमे विच अकित सिंह ਸਹਿਜਵੇਲੀ ਆਉਣੀ ਹੋ ਤੇ ਸਿੰਘ ਸੱਚ ਬੋਲਦਾ ਹੈ ਕਿ ਸੌ ਬੰਦਾ ਬਾਕੀ ਦਾ ਜਿਹੜਾ ਉਹ ਠੀਕਾ ਹੋ ਸਕਦਾ ਪਰ ਸਿੰਘ ਵੀ ਠੀਕਾ ਕਦੇ ਹੋ ਸਕਦਾ ਖਾਲਸਾ ਵੀ ਠੀਕਾ ਹੋ ਸਕਦਾ। ਫਿਰ ਕਹਿੰਦਾ ਸੱਚ ਬੋਲਣ ਦੀ ਉਹਨਾਂ ਨੂੰ ਜਮਾਂਦਰੂ ਖਾਲਸਾ ਜਾਂ ਗੁਰਤੀ ਦਿੱਤੀ ਗਈ ਝੂਠ ਬੋਲਣਾ ਜਾਣਦੇ ਹੀ ਨਹੀਂ ਹਜ਼ੂਰ ਕਹਿੰਦੇ ਨੇ ਬੋਲੀਏ ਸੱਚ ਧਰਮ ਸੱਚ ਉੱਥੇ ਬੋਲੀਏ ਜਿੱਥੇ ਧਰਮ ਰਹਿ ਆਉਂਦਾ ਹੋਵੇ ਜਿੱਥੇ ਧਰਮ ਵੀ ਨਾਸ ਹੁੰਦਾ ਉੱਥੇ ਝੂਠਾ ਬੋਲਣਾ ਨੀ, ਝੂਠ ਨਾ ਬੋਲੀਏ, ਉੱਥੇ ਕੀ ਕਰਨਾ ਕਿ ਚੁੱਪ ਵੱਟ ਲਈ ਚੁੱਪ ਚਾਹੀਏ। ਸੋ ਇਹ ਝੂਠ ਬੋਲਣਾ ਨੀ ਜਾਣਦੇ। ਦੂਜਾ ਕਹਿੰਦਾ ਜਦੋਂ ਮੈਦਾਨੀ ਜੰਗ ਵਿੱਚ ਇਹਨਾਂ ਨੂੰ ਜਿੱਤ ਹੁੰਦੀ ਹੈ ਤਾਂ ਸਾਡੀਆਂ ਨੌਜਵਾਨ ਧੀਆਂ ਪਾਉਣਾ ਬਹੁਤ ਦੇਖਦੀਆਂ ਹੱਥ ਤੋੜਦੀਆਂ ਨੇ ਕਿ ਸੁਣੋ ਸਾਨੂੰ ਆਪਣੀਆਂ ਘਰਵਾਲੀਆਂ ਬਣਾ ਲਓ, ਨਜਾਇਜ਼ ਸਰੀਰ ਪ੍ਰਤਿਬੰਧ ਸਾਡੇ ਨਾਲ ਪਾਓ। ਆਪ ਆਪਣੇ ਆਪ ਨੂੰ ਜਾ ਜਾ ਪੇਸ਼ ਕਰਦੀਆਂ ਨੇ, ਪਰ ਇੱਕ ਵੀ ਖਾਲਸਾ ਐਸਾ ਨਹੀਂ ਵੇਖਿਆ ਜੰਗਾਂ ਜੁੱਧਾਂ ਦੇ ਵਿੱਚ ਜਿਸ ਨੇ ਸਾਡੀ ਧੀ ਭੈਣ ਨੂੰ ਕਦੇ ਹੱਥ ਤੱਕ ਵੀ ਸੁਹਾਇਆ ਹੋਵੇ, ਕੌੜੀ ਪੈਦਰੀ ਨੌਲੀ ਨਿਗਾਹ ਦੇ ਨਾਲ ਕਦੇ ਉਤਾਂ ਮੂਤਰ ਭਰ ਕੇ ਤੱਕਿਆ ਵੀ ਹੋਵੇ। ਕਹਿੰਦੇ ਨਹੀਂ ਬੀਬੀਓ ਤੁਸੀਂ ਸਾਡੀਆਂ ਬੀਬੀਆਂ ਹੋ, ਅਸੀਂ ਜਗ ਕਰ ਦੇ ਨਿਸ਼ਾਨੀ ਇਸ਼ਾਰਾ ਪਾਇਆ ਹੋਇਆ, ਸੋ ਅਸੀਂ ਜੇ ਗ੍ਰਿਫਤੀਆਂ ਤਾਂ ਆਪਣੀ ਘਰਵਾਲੀ ਤੋਂ ਬਿਨਾਂ, ਬਾਕੀ ਸਾਰੀਆਂ ਵੱਡੀਆਂ ਨੂੰ ਮਾਵਾ ਬਰਾਬਰ ਜੀਵਨ ਪੈਣਾ ਤੇ ਛੋਟੀਆਂ ਧੀਆਂ ਦੇ ਨਿਗਾਹ ਨਾਲ ਪੱਕਦੇ ਹੋਏ ਕੱਲ ਹੁਕਮ ਹੈ। ਸਾਡੇ ਪਿਤਾ ਜੀ ਨੇ ਕਿਹਾ ਸਤਿ ਪਾਤਸ਼ਾਹ ਜੀ ਨੇ ਸਭ ਜਗ ਤੋਂ ਹਮ ਧਰੀ ਬਚਨ ਗੁਰਦਾ ਹਮਾਰੇ ਪ੍ਰਣ ਕੇ ਪ੍ਰਾਣ ਜਗ ਲਗ ਪਾਠਾਰੇ ਨਿਜ ਨਾਰੀ ਕੇ ਸਾਥ ਨਿਹ ਤੁਮ ਨਿਤ ਵਧਾਈ ਹੋ, ਪਰ ਨਾਰੀ ਕੀ ਤੇਜ ਭੂਲ ਸੁਪਨੇ ਹੋ ਨਾ ਜਾਈ ਹੋ। ਬਗਾਨੀ ਜਨਾਨੀ ਦੀ ਸੇਜਾ ਤੇ ਜਾਗਦਿਆਂ ਤੱਕ ਹੀ ਸੁਪਨੇ ਨਿਕਲੀ, ਜਾਣ ਬੁੱਧ ਕੇ ਤਕਲੀਫ ਭੁੱਲ ਕੇ ਵੀ ਨਹੀਂ ਕਰੇ ਜਾਣਾ। ਪਰ ਤਨ ਪਾਹਨ ਤਿਲ ਤੁਰਿਆ ਪਰਮਾਤਮਾ ਹਮਾਰਾ, ਪ੍ਰਾਇਆ ਤਨ ਤਨ ਪੱਥਰ ਦੀ ਲਿਆਈ ਹੈ, ਪੱਥਰ ਕਦੇ ਕਿਸੇ ਸਿਰ ਤੇ ਨਹੀਂ ਰੱਖਦਾ, ਗਲ ਵਿੱਚ ਨਹੀਂ ਪੈਂਦਾ, ਚੀਕੇ ਵਿੱਚ ਨਹੀਂ ਪੈਂਦਾ, ਪ੍ਰਾਇਆ ਤਨ ਪੱਥਰ ਦੀ ਲਿਆਈ ਤੁਰਿਆ ਪਰਮਾਤਮਾ ਹਮਾਰਾ। ਪਰਾਈ ਜਨਾਨੀ ਸਾਡੀ ਮਾਂ ਹੈ, ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਲੇ। ਕਹਿੰਦੇ ਇਹ ਗੁਰ ਖਾਲਸੇ ਦਾ ਚੰਗੀ ਤਰ੍ਹਾਂ ਮੈਂ ਵੇਖਿਆ, ਮੈਂ ਲਿਖਣ ਸੁਚ ਨਹੀਂ ਸਕਦਾ। ਇਸ ਵਾਸਤੇ ਜੋ ਮੈਂ ਪਹਿਲਾਂ ਕੌੜਾ ਅੱਖਰ ਵਰਤਿਆ ਉਹ ਨਹੀਂ, ਇਹਨਾਂ ਦਾ ਨਾਮ ਹੈ ਸਿੰਘ, ਸਿੰਘ ਨਾਮ ਹੈ ਸ਼ੇਰ ਦਾ। ਜੋ ਮੈਂ ਪਹਿਲਾਂ ਗਲਤ ਅੱਖਰ ਕਿਹਾ ਉਹ ਨਹੀਂ, ਇਹ ਚੀਜ਼ ਸ਼ੇਰ ਹੀ ਨੇ। ਪੱਕਾ ਦੁਸ਼ਮਣ ਨੂੰ ਉਹ ਸਹੀ ਜਿਹੜੇ ਖਾਲਸੇ ਦੇ ਗੋਲ ਨੇ ਉਹ ਦੱਸੋ ਛਿੜਕ ਨਹੀਂ ਸਕਿਆ। ਇਹਨਾਂ ਗੁਣਾਂ ਵਾਲੇ ਦਾ ਨਾਮ ਹੈ ਖਾਲਸਾ। ਦਸਮ ਪਾਤਸ਼ਾਹ ਨੇ ਕਿਹਾ ਕਹਿਤ ਲਿਖੀ ਔਰੰਗਜ਼ੇਬ ਆਪਣੇ ਆਪ ਨੂੰ ਤੂੰ ਪਾਤਸ਼ਾਹ ਕਹੋਣਾ, ਤੇਰੇ ਵਰਗੇ ਪਾਤਸ਼ਾਹ ਨਹੀਂ ਹੁੰਦੇ, ਤੈਨੂੰ ਪਾਤਸ਼ਾਹੀ ਕਰਨ ਦੀ ਸ਼ੌਰ ਨੂੰ ਅਕਲ ਨੂੰ ਸਮਝੀ ਨਹੀਂ ਤੈਨੂੰ ਸਮਝੀ, ਪਾਗਲ ਪੁਣਾ ਤੈਅ ਕੀਤਾ। ਤੈਨੂੰ ਦੱਸੀਏ ਉਹਨਾਂ ਨੇ ਕਿਹਾ ਕਹਿਤ ਲਿਖੀ ਹਜ਼ੂਰ ਨੇ, ਕਹਿੰਦੇ ਕਿੰਦਾ ਪਾਤਸ਼ਾਹ ਹੋਇਆ ਤੇ ਤੋਂ ਸ਼ੁਰੂ ਕੀਤੀ ਹੈ, ਉਹ ਚੜ੍ਹਾਈ ਕਰਨ ਲੱਗਾ। ਜਦੋਂ ਪੁੱਤਰ ਤਾਂ ਕੋਈ ਨਹੀਂ ਸੀ, ਰਾਜਾ ਮਿਥਵਲ ਸੀ ਅੱਗੇ ਤਖ਼ਤ ਦਾ ਮਾਲਕ। ਕਹਿੰਦੇ ਵਜ਼ੀਰਾਂ ਤੇ ਅਹਿਲਕਾਰਾਂ ਤੇ ਪਰਜਾ ਨੇ ਪੁੱਛਿਆ ਜੀ ਅੱਗੇ ਵਾਸਤੇ ਸਾਡਾ ਰਾਜਾ ਕੌਣ? ਕਹਿੰਦੇ ਮੈਂ ਤੁਹਾਨੂੰ ਉਹਦੇ ਗੁਣ ਦੱਸਦੇ ਨਾ ਤੇ ਬਣਾ ਦੇ ਤੁਸੀਂ। ਕਹਿੰਦੇ ਜੀ ਦੱਸੋ। ਕਹਿੰਦੇ ਅੱਖਾਂ ਤੋਂ ਅੰਨਾ ਹੋਵੇ, ਕੰਨਾਂ ਤੋਂ ਗੋੜਾ ਹੋਵੇ, ਜ਼ਬਾਨ ਤੋਂ ਗੂੰਗਾ ਹੋਵੇ, ਪੈਰਾਂ ਤੋਂ ਚੁੰਗਲਾ ਹੋਵੇ ਤੇ ਹੱਥਾਂ ਤੋਂ ਨੀਲਾ ਹੋਵੇ, ਹੋਵੇ ਉਹ ਪਾਤਸ਼ਾਹ ਬਣਾਏ। ਮਹਾਰਾਜ ਸਾਹਿਬ ਨੇ ਹਕਾਇਤ ਲਿਖੀ ਤੇ ਬੜੇ ਹੈਰਾਨ ਹੋਏ। ਕਹਿੰਦੇ ਜੀ ਜਿਹੋ ਜਿਹਾ ਤੁਸੀਂ ਕਿਹਾ ਇਹੋ ਜਿਹਾ ਤਾਂ ਮਨੁੱਖ ਕਦੇ ਰਾਜਾ ਬਣ ਨਹੀਂ ਸਕਦਾ। ਕਹਿੰਦੇ ਵੀ ਬਣਾਓ ਇਹੋ ਜਿਹਾ ਜ਼ਰੂਰ, ਹੋਰ ਨਾ ਬਣਾਓ, ਮੈਨੂੰ ਨਹੀਂ ਪਸੰਦ। ਉਹ ਕਹਿਣ ਲੱਗੇ ਜੀ ਫਿਰ ਸਾਡਾ ਭਰਮ ਦੂਰ ਕਰੋ। ਕਹਿੰਦੇ ਮੇਰਾ ਭਾਵ ਹੈ ਕਿ ਇੰਨਾ ਅੱਖਾਂ ਦੇ ਨਾਲ ਬਗਾਨਾ ਰੂਪ ਤੱਕਣ ਵੱਲੋਂ ਅੰਨਾ ਹੋਵੇ, ਜਿਹੜਾ ਪਰਜਾ ਦੀਆਂ ਲੜਕੀਆਂ ਨੂੰ ਧੀਆਂ ਭੈਣਾਂ ਨੂੰ ਆਪਣੀਆਂ ਸਕੀਆਂ ਧੀਆਂ ਭੈਣਾਂ ਜਾਣੇ, ਲੜਕਿਆਂ ਨਾ ਹੋਵੇ, ਕੁੜੀਆਂ ਦਾ ਨਾਚ ਸੀਗਾ ਦੇਖਦਾ ਸੀਗੇ ਵਜ਼ੀਰ ਸਾਹਿਬ ਆਏ ਨੇ ਕੁੜੀਆਂ ਨੱਚ ਕੇ ਬਚਾਏ, ਕਿਉਂ ਜਾਣਾ ਹੋਵੇ ਜੀ ਅੱਖਾਂ ਤੋਂ ਅੰਨਾ ਹੋਵੇ। ਜਵਾਨ ਦੇ ਨਾਲ ਝੂਠ ਨਾ ਕਦੇ ਬੋਲੇ, ਜੋ ਗੱਲ ਕਹਿ ਦੇਵੇ ਸੱਚੀ ਬੋਲੇ, ਉਹ ਵਚਨ ਜੋ ਕਦੇ ਨੂੰ ਪਾਲੇ ਚਿੱਤ ਨਾ ਜਾਵੇ। ਉਹ ਝੂਠ ਬੋਲਣ ਵਾਲੇ ਤੇ ਸੁਣਨ ਵਾਲੇ مکرنے والی زبان تو بنا ہوگی پوجا ہوگی ہاتھوں کے نام زبردستی دکا پا کے غلط فیصلے سوچے فیصلے نکل والا نہ ہوگی سیٹا حکم دین والا نہ ہوگا ہاتھوں سے بنا ہوگی پیروں کو بنا ہوگی پیروں نال تر کے جا کے کسی رکار کی رتی پاپ نہ کرے وہ سنگت نال تر کے نہ جائے لیلا پہن بنایا اس کو لیلا کرنی ہے شہر دیا کڑیاں اور کڑیاں منگا لی ہیں راجا صاحب کا کسی کاج کو پج کے زمیندار بن کے جانا انہوں نے دور پتی کرنی جانا لیلا پہن کبھی ہندو سن کئی آ گئے تو یہ پیرا مارا نہ ہو دنیاوی وشی وکار والی ہوش سمجھ نتیا پدارتھ نیتی کرنے والی سے بنا ہوگی دنیاوی ہوش کے لیے ہوگی تو پرمیشور کی ہوش سے عقل ہو گئے پھر تم مت میرا ہردا تم آؤ جہاں گاواں گڑ کے دن کا اتنی کے منہ لگا نہ ہو پتھر کے اتنا ہوگئے نرم سالا کا ہوگا پرجا صحیح وفادار ہوگی ہر ایک کش کسی منک کے کش میں اپنے آپ نے کش سمجھ تو کہ ابھی تو یہ راجا پیا ہے تو یہ جو راجا ہوگا تو پرجا چنگا لگے گا نہیں تو نہیں ابھی دوسرے پاس چلے نہیں فرمایا اکھی بادو ویکنا من ہاتھوں کرنا پیرا بادو جلنا دل جیبا جیبا بادو بولنا ہاتھی بادو ویکنا میرے کلا سونا تو جیبا بادو بولنا من ہاتھوں کرنا تو اس پرکار نانک حکم پچھان کا اور ختم ملنا تو پنکھی ہم سبزی انگر سال سچی پاتشاہ جی ہے تو یہ گڑ جہاں ہیں یہ خالصے کے ہونے چاہیے ہیں راجے کے راجے کے پارشد کے گڑ ہونے چاہیے ہیں ہر حکم ہوا مہربان کا پیسے کسے رمان کا مہربان پرمیشور کا حکم ہوا ہوں کسی کو پہاڑی پیسے تو کسی نے رمان کا بگاؤں نہیں دباؤنا دکھ دینا ادھی کرنا ہوں کوئی کسی نے دکھ نہیں دینا ہوں گئی تو شیر اکٹھے کے کام سے رہی گئی ضروری بھاو جہاں سبار بھاو اندر مک چکا ہے تو ایسا سبھاؤ جس کے مرض ہو گئے ان خالصہ چاہیے خالصے جو ہو بہت لکھن ہیں خالصے نے راج کر کے دکھایا کار پہ گیا لوگ پنڈا بن بن کے لے جانے نے کہ سبٹا کے کول بیٹھا ہے شیر پنجاب ایک گرد بابا آ گیا جن کو پنڈ کچھ لگتا لے گئے نہیں جائے گا گرد بابے کا پروار ہے بڑا نال کر لیا پر شریر کمزور ہے پنڈ ندی ساری بنا لی چکن لگا سر کو پر انہیں ہمت ہی نہیں کہ ہوتا چک سکے جی چک نہیں تو پھر تریا نہیں جانا اور بچہ ویک رہا ہے جب سر سے پنڈ رکھی تو لگا کمبل سر سے اور کپڑا جا بڑھ کے چک سر تھلے جیتا میں بزرگا میرے سر سے رکھ میں نہیں دس میرا گھر کتنے ہے گھر میں جا کے اتنے چڈ کے آیا گھر چڈ کے آیا کہتے کوئی پیسہ لے لو کہتے نہیں میں پیسہ لینے والا منظور نہیں تو کون تو نال کے بندے نے کہا رنجیت سنگھ رنجیت سنگھ جن شیر پنجاب کہتے ویر یاترا کرنی ویر یاترا کا نام ہے رات شیش بتا کے کرنا یہ جا ہوں والا راجا ہے یہ بڑا دکھ دینا لوگوں نے نہیں نہیں بھائی تیرا کہنا غلط ہے راجا نیا کرتا ٹھیک کرتا اگلے چھوڑ گیا اگلے نے جا پوچھا اگلے نے جا پوچھا ये कुदरत उस तय का ये आई की तकाह की तय अगले दिन वो तकाह का अगले बेलियाई रखा तो वीर यात्रा अपनी आप करनी आजकल सीआईडी है खुफिया पुलिस है उसी दसो तो खुफिया पुलिस भी बन गई कि अखीर कहना पड़ता आत्मा ने तो मेरी सीआईडी ने मारिया नहीं तो शायद उस जरा लगी रही गल कहनी चाहिए पर नहीं आप ही सीआईडी अपनी करनी तो अपनी परख आप करनी तो बहुत घट ने अपने गुरुवान में सुरमीवा कर दे बहुत घट ने दूजे ने असू बहुत माड़ा कहने प्यार मिसाल है कॉलेज विद्यार्थी पढ़ रहे कोई अब मोर बनाओ तो इस विद्यार्थी ने हिया किता उन मोर बनाया प्रोफेसर साहब कहेंगे गलतियां करो ऐसे कंटा मारता हूं अच्छा ठीक है प्रोफेसर साहब कहेंगे हम थोड़े भी चुके बना के दिखाओ बनाना नहीं आया चाहना ही आया केवल चाहना आया ये भी सुभाव नहीं चलता अस दूजे चाहना चाहिए दूजे दूषण तो शिक्षा भी अस दूजे देनी चाहिए दूजे शिक्षा देनी चाहिए कदे असि अपने मन में शिक्षा नहीं दी कदे अपने मन में शिक्षा नहीं जिन्हें अस दूजे वास्ते सियाने से कतर उन्हें जीत के उलट के अपने मन के मुल्क होकर उन्हें समझाने लग पे तो फिर भी उसे क्या आनंद करता है और कुछ बढ़ जाएगा थोड़े दिन उसके साथ पास ही हो जाएगा देखो वचन दिखाया जो ठाकुर को संत आजाद दूर सो रिजा गुरदाया जो दूत में बहुत संताप उस रूप का हल कटाया करो देव की राग ठाकुर से हम तेरी शरण आया तो उल्टा सुभाव दुनिया लड़ो उल्टा सुभाव बन जाएगा और साडा सुभाव दूजे ने समझाने वाला फिर साडा मन समझ वाला बन जाएगा तो जेड़ा अपने अंदर झाकी मारता है तो अपने आप ही समझाता है अपने अपने मन का मनसब आप बनता है खास करता है फिर भी उसका मेरे अंदर अवगुण के पाप की तरीकियत कमी है उन्होंने दूर करके जेड़ा गुणा ग्रहण करने वाला है छोटे बीमार हो जाए तो खबर लिने जान सारे डॉक्टर बन बैठे याद आई लाकर चंगा आ इंजेक्शन चंगा सोलर का बड़ा चंगा आ चीज बड़ी चंगी है सारे तो जाने चाहिए अपना मन की तरफ करनी है सरस्वती पीढ़ी को गुरु का शब्द गुरु का उपदेश गुरु की शिक्षा गुरु का हुक्म गुरु की बाणी जेकर को मन गुरु की बाणी गुरु के शब्द गुरु के उपदेश गुरु के हुक्म अनुसार है ठीक जने तेन प्रेम दुख खाली बाणो कदे रूप शिवकार से अंतर ममता मैल सब दूर करो जो परखदे जो मन गुरु के शब्द को गुरु के आशय के हुक्म अनुसार से चलेगा वो शुद्ध हुआ मन है खालसा खालसा उन्हें कहेगा खालसा पवित्र शुद्ध मैल तुरा मिलावट नहीं इस वजह एक अकाल पुरख तो बिना दिन अकाल दूजे को बने अकाल तो अकाल पुरख तो बिना दूजा हूं है तो दूसरे बनिए मिलना ही नहीं किसी ने फिर कोई दूजा है ही हुक्म है एक से सब रूप है रंगा इसको वाहगी तो सारे रूप रेख आकार के रंग बने एक तो सूरज एक रुपया ने एक सूरज तो रुपया बनी है छह महीने बने बारह दिन बने तीन सौ पैंस या तीह दिन बने अगे अठ पैर बने अगे चार पैर अभी दिन चार पैर अंदर आप अगे घड़िया बनिया अगे पल बने तो इस तरह मनुख बने एक सूरज तो सब कुछ सारा चलिया समुद्र एक दिन हवा चली है और उसकी बदलिया लहर पैदा हो गई और चग पैदा हो गई बुद्ध भी पैदा हो गए पानी उसको करोड़ से चीजें पैदा हुई है, सब पानी का नीति में करोड़ों अनगिनत जीव जब पैदा किए वाहेगुरु अपने आप से सबो से रूप में। इस संसार तुम देख दे तो हर का रूप है, ऐसी निगाह जिन्हें खुल गई है। कुत्ता प्रसादी ले गया, नाम दो मगर भगे गए, चार को गया कुत्ता पर गया सीधा ही, ना तो वक्त में खड़ा ना रहा, मगर नाम दे अगे भगवान का क्या करे नामिया, तू बड़ा तंग किया तगड़े करके कहते हो ना, मैं तंग किया कि कुछ नहीं तंग किया, मेरी की हालत है देखो, सा चढ़िया पे बुरी हालत है, तुम अगले अगे नचे मेरे मगर मगर नचना पिया, हम जो खलोते जो चार को आके तो कहीं खिलो जाते तो सा मगर की लाना है, मैं तुम हर रोज चौपर के प्रसादे प्रेम न छकाव हर रोज, तो आज किसी सुखे न करो आ लाओ घ्यो का कुजा तो चौपड़ के प्रेम निक्षा में बैठ छक लो है क्यों भजे जो किसी को चोर दे इस तरह क्यों किया, मैं घ्यो का कुजा लह के आया कि तुम चौपड़ के छकना छाती नाल कुट के ला लिया तन नामिया तू सन कुत्तिया में की देख लिया बिल्लिया में की देख लिया तारा में की देख लिया, तो नामे नारायण नाही से नाम देव हर जीव बसा स्थान हारे रब की जोत देख का नाम है खालसा, तो जाग जोत सारे तकदा है पुजारी केवल जाग जोत का खालसा, जाग जोत जता मिस वापर एक बिना मन लायक नए मेरे एक तो बिना होर कोई दूजा है ही नहीं, तो फिर वैर को किसके नाल करेगा, माड़ा किसने करेगा, अपने तो नीमा किसने करेगा, फिर मान क्या के अपने आप में राजा से दूजे प्रजा कर मनेगा, नहीं मन सकता जो सारा अपना आत्मा ही तक लिया अपना आप ही की तक लिया, फिर किसी ने ईर्खा दवाया झगड़ा लड़ाई चंटा सब मुक्त, तो जात जोत जपा में शास्त्र के बिना मन मैच न आना, पूर्ण प्रेम प्रतीत सजा प्रत गोल मरी मत फूल न मन, तीर्थ दान दया तब संजम एक बिना मैं एक क्षण, पूर्ण जो जगह तत् मैं तब खालस पद ओद नाम है खालसा, बाकी की कहते नखालस जन तो नहीं खालसा तो मैल है उसके बीच, सो इहो जी जेड़े ने उन्हों का राज जिन्हों के राज किसी से जबरदस्ती धक्का पाप अन्या जुलम नहीं करेगा, ये हुआ हले नहीं राज जी, ये गरीबी वाला ते निम्रता वाला राज, तो ऐसे राज से जेड़ा किंतु करदा तो छोड़ देना तो कम देना स्कूल पाई है, ऐसे गुना वाले ने क्या राज करेगा खालसा, ये किसी ऐसे पुरुष का राज प्रमाण नहीं, फिर उन्हें किसी डाकू का किसी लुट कसुट करने वाले का किसी चीज पैर की किसी चुराने वाले का किसी कठोर चित का किसी मुतस्बी का राज नहीं चंगा लगता होगा, इसी तरह ने बोधिया भी वढ़ दी उन्होंने मत्थे में तिलक भी चक लो, उन्होंने जमीन भी ला दो, उन्होंने दुआले शाले मंदिर भी चाह दो, उन्होंने बहु बेटियों जबरदस्ती मुसलमानी बना लो पक्का करो, फिर उन्होंने राज उन्होंने चंगा लगता होगा। एक ब्राह्मण कोई ब्राह्मण खो नहीं कसूर ने पठाणा ने पुकारी बने अकाल तख्त के सामने हरी सिंह कंगी मिसल का सरदार बैठा खालसे खालसा पुकार सुन रहा है, विचार दस रही है गुरमता सोधन लगे ने हरी सिंह पहले उठ के बोल पाया ब्राह्मणा ब्राह्मण दुआवा भी तेरी खालसे की शरण आ गया मेरी ब्राह्मण तेरी घर आवेगी, तेन कहते ने तेन साल गुरमता सोधन लगे थी गुरमता लैन दिन का खारा पै गए, तो उसके बारह गलिया ने छोटिया छोटिया कसूर उन्होंने पैना अपने नालों दस गुना वो कले कसूर उन्होंने मुकाबला करना पैना है, शहीदियां पौड़िया पैनिया ने सुनो गुरमता सुनो बड़ी चंगी गल है, पर मेरे मुंह एक बार बचन निकल चुका है।
ਹੱਥ ਹੀ ਦੇ ਬਾਹਰ ਨਿਕਲੇ ਦੰਦ ਕਦੇ ਜਿਵੇਂ ਵਾਪਸ ਨਹੀਂ ਹੁੰਦੇ, ਉਸੇ ਤਰ੍ਹਾਂ ਇਹ ਕਈ ਗੱਲ ਵਾਪਸ ਨਹੀਂ ਹੋਣੇ ਹੁੰਦੇ। ਤੁਸੀਂ ਸੋਚੋ ਵਿਚਾਰੋ ਕਿ ਮੈਂ ਅਰਦਾਸਾ ਸੋਚ ਕੇ ਚੱਲਦਾ ਜਿਉਂਦਾ ਰਾਤ ਤੇ ਬ੍ਰਾਹਮਣੀ ਵਾਪਸ ਆਵੇ ਕਿ ਜੇ ਸ਼ਹੀਦ ਹੋ ਗਿਆ ਤਾਂ ਅਰਦਾਸ ਸੋਚ ਦਿਆ, ਅਰਦਾਸ ਸੋਚ ਦਿਆ ਨਹੀਂ ਫਿਰ ਗੁਰਮਤਾ ਸੋਚ ਲਈਏ ਸੋਧਿਆ ਸੀ ਬਾਰੇ ਤੁਰਪਾ ਨੇ ਪੁੱਛ ਲਿਆ ਤੁਸੀਂ ਜਦੋਂ ਬ੍ਰਾਹਮਣੀ ਖੁਆਈ ਕਿੰਨੇ ਕੁ ਬੰਦੇ ਸੀ, ਕਹਿੰਦੇ ਵਿਆਹ ਤੇ ਆ ਰਹੇ ਸੀ ਤੇ ਬੱਕਰ ਮੂਰਤੀਆਂ ਸੀ 70 ਤੇ 2 ਬੱਕਰ ਤੇ ਜਿੰਨੇ ਗਿਲਦੀਆਂ ਰੱਖਣੀਆਂ ਪਠਾਣਾ ਨੇ ਉਹ ਕਿੰਨੇ ਸੀ, ਉਹ ਕਹਿੰਦੇ 5 ਤੇ 1 ਹੋਰ 6 ਜਣਿਆਂ ਨੇ, ਉਹ ਸੀ 6 ਗੁਰਸ਼ੇ ਅਸੀਂ ਸੀ 72 ਮੂਰਤੀਆਂ ਮੂਰਤੀਆਂ। ਅੱਛਾ ਕੋਈ ਨਹੀਂ, ਸੋ ਖਾਲਸਾ ਜਾ ਕੇ ਟੁੱਟ ਕੇ ਪਿਆ ਜੰਗ ਕੀਤਾ ਜਾਨਾ ਮਾਰੀਆਂ ਪਰ ਬ੍ਰਾਹਮਣ ਆ ਮੈਂ ਤੇਰੀ ਬ੍ਰਾਹਮਣੀ ਤੇਰੇ ਕੋਲ ਇੰਨਾ ਪਰ ਉਪਕਾਰ ਕਰਨਾ, ਉਹੋ ਜਿਹਾ ਰਾਜਾ ਚਾਹੀਦਾ, ਉਹੋ ਜਿਹਾ ਰਾਜਾ ਰਾਜ ਕਰੇ ਤਾਂ ਖਾਲਸਾ ਆਖੀ ਰਹੇ ਨਾ ਕੋਈ। ਪਿੱਛੇ ਦੇ 9 ਮਹੀਨੇ ਅਕਾਲੀਆਂ ਕੋਲ ਰਾਜ ਆਇਆ ਫਿਰ ਚਲਾ ਗਿਆ, ਨਾ ਵੀ ਰਾਜ ਨਹੀਂ ਕਰ ਸਕਦਾ ਖਾਲਸਾ, ਫਿਰ ਆਇਆ ਫਿਰ ਨਹੀਂ ਨਹੀਂ ਕਰ ਸਕਦਾ ਰਾਜ। ਖਾਲਸਾ ਹੀ ਨਹੀਂ ਸੀ, ਜੇ ਖਾਲਸਾ ਹੁੰਦਾ ਤੇ ਰਾਜ ਜਾਵੇ ਸੀ, ਖਾਲਸਾ ਹੀ ਨਹੀਂ ਲਾਲਸਾ, ਲਾਲਸਾ ਖਾਲਸਾ ਨੀ ਲਾਲਸਾ ਕੁਰਸੀ ਦੀ ਲਾਲਸਾ। ਰਾਜ ਆਇਆ ਸੀ ਨਾ ਕਪੂਰ ਸਿੰਘ ਹੋਣਾ ਦੇ ਕੋਲ, ਮੁਸਲਮਾਨ ਸੀਗੇ ਜ਼ਕਰੀਆ ਜ਼ਾਲਮ ਨੇ ਨਵਾਬੀ ਭੇਜੀ, ਜਦੋਂ ਪਤਾ ਲੱਗਾ ਸਰਦਾਰ ਸ਼ਰੀਫ ਸਿੰਘ ਲੈ ਕੇ ਆਏ ਨਵਾਬੀ, ਫਿਰ ਕਹਿਣ ਲੱਗੇ ਤੁਰਕਲੇ ਦੀ ਦਿੱਤੀ ਚੀਜ਼ ਨੇ ਲੈਣ ਵਾਪਸ ਲੈ ਲਿਆ ਸ਼ਰੀਫ ਸਿੰਘ ਕਿਉਂ ਹੈ, ਪਰ ਉਹਨੇ ਬੜਾ ਕੀਤਾ ਸੋਹਣਾ ਬਣਾਇਆ ਰਾਜਨੀਤਿਕ ਸਿੰਘ ਸੀ, ਕਹਿਣ ਲੱਗਾ ਸਿਲੰਬਰ ਗੱਲ ਤਾਂ ਸੁਣ ਲਓ, ਪਹਿਲਾਂ ਮੱਕਾ ਸੀ ਕਿ 8 ਸਾਲ ਤੱਕ ਖਾਲਸੇ ਨੇ ਹਰਿਮੰਦਰ ਸਾਹਿਬ ਤੇ ਮਗਰੋਂ ਕਰਤਾ ਆਪਣੀ ਕਾਰਵਾਈ ਸ਼ੁਰੂ, ਨਾ ਕਿ 70 ਤੇ 5-7 ਧਰਤੀ ਤੇ ਮਾਰੇ, ਆ ਜ਼ਕਰੀਏ ਦੇ ਸਿਰ ਵਿੱਚ ਮੁੱਠਾ ਭਰ ਕੇ ਮਿੱਟੀ ਦੀਆਂ ਥਾਪਾਂ ਤੇ ਆ ਜ਼ਕਰੀਏ ਦੇ ਸਿਰ ਵਿੱਚ ਸਿੰਘਾਂ ਨੂੰ ਠੰਡਾ ਕਰਨਾ ਚਾਹੁੰਦਾ, ਮਿੱਟੀ ਵਾਲ ਕੀਤੇ ਹੋਰ ਗੱਲ ਸ਼ੁਰੂ ਕੀਤੀ ਹੈ, ਜਿਹੜੇ ਤੁਰਕਣੇ ਦੇ ਸਿਰ ਵਿੱਚ ਸਿੰਘਾਂ ਕੁਛ ਕਰ ਲਿਆ, ਗੱਲ ਸ਼ੁਰੂ ਹੋਈ। ਸਿੰਘੋ ਤੁਸੀਂ ਮੰਗਣ ਪੈਂਦਾ, ਮੈਂ ਕਦੋਂ ਕਿਹਾ ਤੁਸੀਂ ਤੁਰਕਣੇ ਦੇ ਮੰਗ ਕੇ ਬਣੋ, ਤੁਸੀਂ ਕਹਿੰਦੇ ਕਿ ਤਲਵਾਰ ਦੇ ਜ਼ੋਰ ਨਾਲ ਰਾਜ ਲੈਣਾ ਤੇ ਬਾਪੂ ਤੋਂ ਲੈਣਾ ਕਲਗੀਆਂ ਵਾਲੇ ਤੋਂ, ਤੁਰਕਣੇ ਤੋਂ ਨਹੀਂ ਲੈਣਾ, ਉਹਨੇ ਤੁਹਾਨੂੰ ਭੇਟਾ ਭੇਜੀ ਹੈ ਨਗਰਾਨਾ, ਨਗਰਾਨਾ ਤੇ ਭੇਟਾ ਹਮੇਸ਼ਾ ਆਪਣੇ ਨਾਲੋਂ ਵੱਡੇ ਨੂੰ ਮੱਥਾ ਟੇਕੀਦਾ, ਤੇ ਤੁਹਾਨੂੰ ਉਹਨੇ ਆਪਣੇ ਨਾਲ ਵੱਡਾ ਸਮਝਿਆ, ਤੁਹਾਨੂੰ ਮੱਥਾ ਟੇਕਿਆ ਹੈ ਤੁਰਕਲੇ ਦਾ ਮੱਥਾ ਟੇਕਿਆ ਤਾਂ ਪ੍ਰਵਾਨ ਕਰੋ ਉਸਦੀ ਭੇਟਾ ਤੇ ਨਗਰਾਨਾ ਤੇ ਤੁਸੀਂ ਪ੍ਰਵਾਨ ਕਰੋ, ਤੇ ਇਸ ਤੋਂ ਮਗਰੋਂ ਕਿਹੜੀ ਗੱਲ ਮੁੱਕ ਗਈ ਹੈ, ਉਸ ਚ ਜਰਾ ਤਕੜੇ ਹੋ ਜਾਓ ਤੇ ਖਿੱਚ ਦੋ ਮੈਨੂੰ ਚੰਗ ਗਿਆ, ਜਿਵੇਂ ਚਾਹੋ ਗ੍ਰਿਫਤਾਰੀ ਮੁਲਕ ਦਾ ਕਿ ਦੁਨੀਆਂ ਦਾ ਰਾਜ ਲੈ ਲਿਓ, ਇੰਨਾ ਤਾਂ ਲੈ ਲਿਓ। ਵਿਚਾਰ ਹੋਈ ਅੱਛਾ ਬਾਈ ਚੰਗਾ ਸ਼ਰੀਫ ਸਿੰਘ ਦੀ ਗੱਲ ਮੰਨ ਲਓ, ਪਰ ਹੁਣ ਝਗੜਾ ਪੈ ਗਿਆ, ਝਗੜਾ ਖਾਲਸੇ ਦਾ, ਖਾਲਸੇ ਦਾ ਝਗੜਾ ਕਿਹੜੀ ਗੱਲ ਤੋਂ ਨਵਾਬੀ ਤੇ ਝਗੜਾ ਕਿਹੜੀ ਕਿਸ ਤਰੀਕੇ ਦਾ ਪਿਆ, ਬੜਾ ਅਨੋਖਾ। ਹੁਣ ਕਹਿੰਦੇ ਨੇ ਨਵਾਬੀ ਦੇਈਏ ਕਿ ਨਹੀਂ, ਜੇ ਤੁਹਾਨੂੰ ਇਸ਼ਾਰਾ ਹੁੰਦਾ ਸਿੰਘ ਸਾਹਿਬ ਕਿਉਂ ਨਵਾਬ, ਨਹੀਂ ਨਹੀਂ ਮੈਂ ਵੀ ਬਿਲਕੁਲ ਨਹੀਂ, ਮੈਂ ਤੁਹਾਡਾ ਤਾਬਿਆਦਾਰ ਹਾਂ, ਪਰ ਇਹ ਗੱਲ ਮੈਂ ਦੁਬਾਰਾ ਮੈਨੂੰ ਕਿਹਾ। ਦੂਜੇ ਸਿੰਘ ਨੇ ਕਿਹਾ ਹੋਰ ਸਭ ਤੋਂ ਸਿਰ ਮੱਥੇ ਤੇ ਨਵਾਬੀ ਨੂੰ ਲੈਣੀ, ਤੀਜਾ ਚੌਥਾ ਪੰਜਵਾਂ ਉੱਥੇ ਨਵਾਬੀ ਸਿੰਘਾਂ ਨੇ ਆ ਪੈਰਾਂ ਦੇ ਛੁੱਟਾਂ ਦੇ ਨਾਲ ਰਹੀ, ਪੈਰਾਂ ਦੇ ਛੁੱਟਾਂ ਨਵਾਬੀ ਸਿੰਘਾਂ ਦੇ ਪੈਰਾਂ ਚ ਰੋਜੀ ਕੱਢੀ ਹੈ, ਨਵਾਬੀ ਕੁਰਸੀਆਂ ਆ ਮਿਨਿਸਟਰ ਕੋਲ ਰੋਂਦਾ ਕਰਦਾ, ਅਸੀਂ ਕਹਿੰਦੇ ਕੋਈ ਫੈਸਲਾ ਵੀ ਕਰੋ, ਜੁੜ ਕੇ ਕਹਿੰਦੇ ਚੰਗਾ ਸੇਵਾਦਾਰ ਦੀ ਚੀਜ਼ ਹੈ, ਸੇਵਾਦਾਰ ਨੂੰ ਤੇ ਸੰਭਰੀ ਕੋਈ ਇਕੱਠੇ ਹੋ ਕੇ ਸਿੰਘਾਂ ਨੇ ਪੰਜਾਂ ਸਿੰਘਾਂ ਨੂੰ ਕਿਹਾ ਕਪੂਰ ਸਿੰਘ ਪੱਖਾ ਕਰ ਰਹੇ, ਜਿਹੜਾ ਹੱਕ ਬਣਦਾ ਇਹ ਨਵਾਬੀ ਤੈਨੂੰ ਸੰਭਰੀ ਪਵੇਗੀ, ਹੁਕਮ ਹੈ ਖਾਲਸੇ ਦਾ, ਗੱਲ ਵਿੱਚ ਪੱਲਾ ਪਾ ਰਿਹਾ ਜਿਹੜਾ ਕਮਰ ਕਸਾ ਕਰਕੇ ਪੱਖਾ ਕਰ ਰਿਹਾ ਸੀ, ਸਿੰਘ ਸਾਹਿਬ ਹੱਥ ਜੋੜ ਕੇ ਖੜਾ ਹੋ ਕੇ ਕਹਿ ਲੱਗਾ ਸਿੰਘੋ ਖਾਲਸੇ ਦਾ ਪੰਥ ਦਾ ਹੁਕਮ ਮੇਰੇ ਸਿਰ ਮੱਥੇ ਸੀ, ਪਰ ਇੱਕ ਦੇਸ਼ ਕੀ ਕਰ ਸਕਦਾ, ਕਾਰਵਾਈ ਕੀ, ਰੋਕ ਲਿਆ ਕਪੂਰ ਸਿੰਘ ਰੋਕ ਲਿਆ, ਕਹਿਣ ਲੱਗਾ ਕਿ ਆ ਪੱਖੇ ਦੀ ਸੇਵਾ ਅੱਜ ਤੋਂ ਮੇਰੇ ਕੋਲ ਖੁੱਸ ਜਾਵੇਗੀ। ਪਾਣੀ ਪੱਖਾ ਪੀਰ ਸਾਚਾ ਸਭ ਹੋਏ ਮੁਹਾਲ, ਰਾਜ ਮਿਲਕ ਸਿਕਦਾਰੀਆਂ ਅਗਲੀ ਮੈਂ ਜਾ। ਕਹਿੰਦੇ ਅੱਜ ਇੱਕ ਫੜਨ ਜੋਗੀ ਚੀਜ਼ ਮੈਨੂੰ, ਤੇ ਜਿਸ ਕਰਕੇ ਨਿਹਾਲ ਹੋਣਾ ਉਹ ਅੱਜ ਤੋਂ ਮੇਰੇ ਕੋਲ ਖੁੱਸ ਗਈ, ਮੈਂ ਖੁੱਟੇ ਭਾਗਾਂ ਵਾਲਾ ਬਣ ਗਿਆ। ਤੇ ਸੰਗਤ ਦੇ ਜੋੜੇ ਹੁਣ ਵੀ ਮੈਨੂੰ ਝਾੜਦੇ ਨੇ, ਤੁਸੀਂ ਹੁਣ ਮੈਂ ਪਾਣੀ ਕੱਢ ਕੱਢ ਕੇ ਸਿੰਘਾਂ ਦਾ ਇਸ਼ਨਾਨ ਨਹੀਂ ਕਰਵਾਇਆ ਕਰਾਂਗਾ, ਇੰਨੇ ਖੋਟੇ ਭਾਗ ਮੇਰੇ। ਨਹੀਂ ਨਹੀਂ ਸਪੂਰ ਸਿੰਘ, ਤੂੰ ਨਵਾਬੀ ਦੇ ਘਰ ਤੋਂ ਪੱਖਾ ਨਹੀਂ ਕਰਿਆ, ਜੋੜੇ ਵੀ ਚਾਹੀ, ਸੰਗਤ ਦਾ ਇਸ਼ਨਾਨ ਵੀ ਕਰਵਾਵੀ। ਹਾਂਜੀ ਹਾਂ, ਹੁਣ ਠੀਕ ਹੈ, ਹੁਣ ਜੋ ਤੁਸੀਂ ਕਿਹਾ ਠੀਕ ਹੈ। ਸੋ ਇਹ ਨਹੀਂ ਕਿ ਮਾਇਆ ਧਾਰੀ ਅੱਤ ਅੰਨਾ ਬੋਲਾ, ਇਸ ਗੱਲ ਛੁੱਟੀ ਜੀ ਕਿਉਂਕਿ ਰਾਜ ਕਰਾਂ ਦਾ ਖਾਲਸਾ ਨਾਲ ਇਹ ਪ੍ਰਕਾਰ ਨਾਲ ਸੰਬੰਧਿਤ ਹੈ। ਇਸ ਗੱਲ ਸੁਣਾ ਦੇਵਾਂ, ਇਸ ਵਾਰੀ ਮੈਂ ਤੇ ਜੋੜ ਮੇਲਾ ਕੀ ਸਲਾਮਾ ਭਾਈ ਸਾਹਿਬ ਅੱਤੀ ਜੋੜ ਨੂੰ ਕਮਰਾ ਬੰਗਲ ਜੀ ਹੁਣ ਤਾਂ ਆਪ ਦੋ ਤਿੰਨ ਹੋਰ ਐਮ ਚਲੇ ਗਏ, ਮੈਨੂੰ ਕਦੇ ਕੁਛ ਬੋਲੋਗੇ ਮੈਂ ਤਾਂ ਚੰਗਾ ਬੋਲਦਾ ਨੀ। ਮੈਂ ਕਿਹਾ ਸੁਣਿਓ ਸਿੰਘੋ, ਮਾਇਆ ਤਾਰੀ ਅੱਤ ਅੰਨਾ ਬੋਲਾ, ਅੰਨੇ ਬੋਲੇ ਨਾ ਬਣ ਜਾਓ ਅੰਨੇ ਬੋਲੇ। ਸੋ ਤੁਹਾਡੇ ਕੋਲ ਕੁਛ ਖਿਆਲ ਹੋਣਾ ਤੁਹਾਡੇ ਨਾਲ ਕਿਹੜਾ ਚੱਕਰ ਪਾ ਲਈ ਮੈਂ ਜੇ ਪਾਉਣਾ ਜਵਾਬ ਜੇ ਹੋਰ ਸਾਰੇ ਥਾਵਾਂ ਤੇ ਤੁਹਾਨੂੰ ਵੱਡੇ ਵੱਡੇ ਸਿਹਰੇ ਲੈ ਕੇ ਮਹਿੰਗੇ ਲੋਕੀ ਰੁਪਈਆ ਦੇ ਸਿਹਰੇ ਵੀ ਲੈ ਕੇ ਮਹਿੰਗੇ ਮੈਂ ਜੇ ਪਾਉਣਾ ਚਿਹਰਾ ਤੁਹਾਡੇ ਨਾਲ ਪਾਵਾਂਗੇ ਪੰਜਾਂ ਗੱਲਾਂ, ਜਾਂ ਤਾਂ ਪਾਵਾਂਗੇ ਚਿਹਰਾ ਤੇ ਜਾਂ ਪਾਵਾਂਗੇ ਹਾਰ, ਪੰਜਾਂ ਸਾਲਾਂ ਨੂੰ ਮਿਲਣਾ ਕਰਾਂਗੇ। ਅੱਜ ਤਾਂ ਚਿਹਰਾ ਹੈ ਜਿਹਨਾਂ ਨੇ ਤੁਹਾਨੂੰ ਚੁਣ ਕੇ ਇੱਕ ਕੁਰਸੀਆਂ ਚ ਬਿਠਾਤਾ, ਉਹਨਾਂ ਨੇ ਗੱਲ ਤੁਹਾਨੂੰ ਨਾਲ ਚਿਹਰਾ ਸਾਹਿਬ ਤੁਸੀਂ ਕੀ ਕਰਕੇ ਬਿਠਾਇਆ, ਤੁਹਾਡੇ ਨਾਲ ਚਿਹਰਾ ਨਹੀਂ। ਪੰਜਾਂ ਸਾਲਾਂ ਨੂੰ ਪਾਉਣਾਗੇ, ਜੇ ਤਾਂ ਹੋਰ ਪਵਾਉਣਗੇ ਜੇ ਤੇ ਪਵਾ ਲਓ ਤੁਹਾਨੂੰ ਤਾਂ ਹਾਰ ਗੱਲ ਪਈਗੇ। ਤੇ ਅੰਨੇ ਬੋਲੇ ਨਾ ਹੋ ਜਾਏ ਅੰਨੇ ਬੋਲੇ ਨਾਲ ਦਿਸ਼ਤਾਂਤ ਦੇ ਸਾਥ। ਇੱਕ ਬੰਦਾ ਕਹਿਣ ਲੱਗਾ ਮੈਂ ਪਰਸੋਂ ਬਲ ਅੰਨੇ ਬੋਲੇ ਹੋ ਜਾਣਾ ਜੀ, ਪੰਜਾਬ ਗੁਰੂ ਕੀ ਬਾਰੇ ਵੀ ਕਥਾ ਜੇ ਪਹੁੰਚ ਜਾਣਾ। ਮੈਂ ਕੱਲ ਹੀ ਕਿਹਾ ਸੀ ਕਿ ਪ੍ਰਕਰਨ ਬਹੁਤ ਵੱਡਾ ਸਾਰਾ ਹੈ, ਸਿੰਘ ਨੇ ਗੱਲ ਤਾਂ ਦੋਵੇਂ ਪ੍ਰਤੀ ਕਰਤੀ ਹੋਏ ਤੇ ਰਾਜ ਕਰੇ ਦਾ ਖਾਲਸਾ ਕਿਉਂ ਪੜ੍ਹਦੇ ਨੇ, ਪਰ ਮੈਂ ਕੱਲ ਹੀ ਕਿਹਾ ਸੀ ਕਿ ਪ੍ਰਕਰਨ ਬਹੁਤ ਵੱਡਾ ਹੈ, ਇਹਦੀ ਵਿਆਖਿਆ ਦੀ ਕਾਫ਼ੀ ਲੋੜ ਪੈਣੀ ਹੈ। ਜੇ ਥੋੜੇ ਜਿਹੇ ਸਾਰ ਲੈਣਾ ਤਾਂ ਫਿਰ ਖਾਲਸੇ ਦਾ ਰਾਜ ਹੀ ਹੋਣਾ, ਖਾਲਸੇ ਦਾ ਰਾਜ ਜ਼ਰੂਰੀ ਹੈ ਤੇ ਬਾਕੀ ਤਾਂ ਕਿਸੇ ਮੁਸ਼ਕਿਲ। ਉਹ ਕਹਿੰਦੇ ਇੰਨੇ ਨਾਲ ਵੀ ਗੱਲ ਕਰਦੀ ਰਾਤ ਨੂੰ ਕਹਿੰਦੇ ਸੀ ਚੰਗਾ ਭਾਈ, ਮੈਨੂੰ ਵੀ ਤਿੰਨ ਚਾਰ ਮਿਨਿਸਟਰਾਂ ਨੇ ਪਿਛਲੇ ਸਾਲ ਦੇ ਵਿੱਚ ਕਿਹਾ ਸੀ ਇਹ ਪੰਜ ਬੰਦ ਕਰ ਦੇ ਸਿੱਖ ਮਿਨਿਸਟਰਾਂ ਨੂੰ, ਜਾਂ ਫਿਰ ਇਹਨਾਂ ਕਰਿਆ ਕਰ ਰਾਜ ਕਰੇਗਾ ਖਾਲਸਾ। ਤੇ ਇਸ ਗੱਲ ਹੈਰਾਨ ਹੀ ਹੋ ਜਾਓਗੇ ਤੁਸੀਂ, ਇਹ ਵੀ ਕਿਹਾ ਸੀ ਅੰਮ੍ਰਿਤ ਨੇ ਛਕਾਇਆ ਸਰ, ਅੰਮ੍ਰਿਤ ਨੇ ਛਕਾਇਆ ਸਰ ਤੇ ਕਿਹਾ ਵੀ ਸੀ ਦਰਸ਼ਨ ਸਿੰਘ ਫੇਰੂ ਮਾਨ ਦੀ ਯਾਦ ਵਿੱਚ ਗੋਂਡਰਾ ਕਾਲਜ ਦੇ ਵਿੱਚ ਸੰਗਤ ਦੇ ਵਿੱਚ ਚਾਰ ਚੱਕ ਹੋਈ ਤਾਂ ਉਹ ਜਾਣਦਾ ਜਾਂ ਹਾਲਾਤਾਂ ਜਾਣਦਾ ਤੇ ਗੱਲ ਵੀ ਪਤਾ ਤੇ ਪਿਛਲਾ ਸਾਲ ਜਾਣਾ ਕਿਹਾ ਤੂੰ ਖਾਲਸਾ ਰਾਜ ਕਰੇਗੀ ਤੇ ਨਹੀਂ ਗੱਲ ਗੱਲ ਤਾਂ ਰਹੋ ਚਾਰ। ਉਹ ਬੰਦਾ ਕਹਿੰਦਾ ਮੈਂ ਪਰਚਵੰਨਾ ਬੋਲਾ ਹੋ ਜਾਣਾ ਜੀ, ਅੱਜ ਜਿਹਨੇ ਮੈਨੂੰ ਮਿਲਣਾ ਮੇਰੇ ਦੋਸਤ ਸੰਬੰਧੀ ਮਿੱਤਰ ਮਿਲ ਲਓ, ਮੈਂ ਲਾਇਆ ਤੇ ਸਰੀਰ ਦੇ ਉੱਤੇ ਰਹਿ ਗਏ ਤੇ ਕੁਰਸੀ ਤੇ ਬੈਠਾ ਹੋਣ ਜਾ ਕੇ ਮਿਲੇ ਨੇ ਸਤਿ ਸ੍ਰੀ ਅਕਾਲ ਫਤਿਹ ਜਾਂ ਹੋਰ ਕੁਛ ਬੁਲਾਇਆ ਹੋਊਗਾ ਤੇ ਦੂਜੇ ਦਾ ਨਹੀਂ ਕੀ ਜਾਂਦਾ, ਉਹ ਗੱਲ ਸੁਣਾਉਂਦੇ ਨੇ ਉਹ ਜਿਵੇਂ ਬੋਲਾ ਕਰਦਾ ਉਹ ਕਰੀ ਜਾਂਦਾ। ਪੰਦਰਾਂ ਮਿੰਟ ਵੀਹ ਮਿੰਟ ਅੱਧਾ ਘੰਟਾ ਹੋਇਆ, ਉਹ ਕਹਿੰਦੇ ਕਿਉਂ ਬਾਈ ਤੂੰ ਗੱਲ ਨਹੀਂ ਸੁਣਦਾ ਵੇਖਦਾ ਹੀ ਨਹੀਂ, ਕਹਿੰਦੇ ਤੁਹਾਨੂੰ ਪਰਸੋਂ ਕਹਿੰਦਾ ਸੀ ਮੈਂ ਅੰਨਾ ਤੇ ਬੋਲਾ ਹੋ ਜਾਣਾ, ਮੈਨੂੰ ਨਹੀਂ ਪਤਾ ਤੁਸੀਂ ਕਹੋਗੇ ਸਾਨੂੰ ਨਹੀਂ ਸਿਆਲਦਾ ਨੀ ਮੈਂ ਤਾਂ ਕੋਈ ਸਿਆਲ ਕਹੋਗੇ ਤੁਸੀਂ ਕਿੱਥੋਂ ਆ ਗਏ, ਅਸੀਂ ਹੁਣੇ ਗੱਲ ਕਹੀ ਸੀ ਮੈਂ ਤਾਂ ਨਹੀਂ ਸੁਣੀ ਕੋਈ। ਕਹਿੰਦੇ ਕਾਰਨ ਕੀ ਹੈ, ਕਹਿੰਦੇ ਮੇਰਾ ਨੂੰ ਕਸੂਰ ਹੈ ਕੁਰਸੀ ਦਾ ਕਸੂਰ ਹੈ, ਤੇ ਕੁਰਸੀ ਐਸੀ ਹੈ ਜਿਹੜਾ ਚੱਡਾ ਜਾਂਦਾ ਉਹ ਅੰਨਾ ਤੇ ਬੋਲਾ ਹੋ ਜਾਂਦਾ, ਮੇਰਾ ਕੋਈ ਕਸੂਰ ਨਹੀਂ। ਮੈਂ ਤਾਂ ਪਹਿਲਾਂ ਕਹਿ ਦਿੱਤਾ ਸੀ ਕਿ ਹੁਣ ਮਿਲ ਜੇ ਲੋ ਜੀ ਨੇ ਮਿਲਣਾ, ਤੁਸੀਂ ਸਮਾਂ ਲਗਾ ਦਿੱਤਾ ਹੈ, ਉਹੀ ਮੈਂ ਅਖਰ ਸੁਣਾ ਰਿਹਾ ਸੀ ਕਿ ਅੰਨੇ ਤੇ ਬੋਲੇ ਨਾ ਹੋ ਜਾਏ, ਕੌਣ ਜੀ ਤੁਸੀਂ ਕਿੱਥੇ ਹੜ ਆਏ ਨੇ ਕਿੱਥੇ ਜਾ ਕੇ ਵੇਖੀ ਹੋਣ, ਇਹ ਵੀ ਗੱਲ ਨਾ ਬਣਦੀ ਹੋਈ। ਤੇ ਗੁਰੂ ਪਿਆਰਿਓ ਖਾਲਸਾ ਉਹ ਜਿਹੜਾ ਅੰਨਾ ਤੇ ਬੋਲਾ ਨਾ ਹੋ ਜਾਏ। ਹੋਰ ਖਾਲਸੇ ਦੀ ਵੀ ਬੋਲ ਲੈ ਲਈਏ, ਖਾਲਸੇ ਦਾ ਸਾਰੀ ਦੁਨੀਆਂ ਨਾਲ ਮੁਕਾਬਲਾ ਸਾਰੀ ਦੁਨੀਆਂ ਨਾਲ ਸਾਰੀ ਦੁਨੀਆਂ ਮੂੰਹ ਸਿਰ ਮਨਾਉਂਦੀ ਹੈ ਕਿ ਸਿੰਘ ਨੇ ਨਹੀਂ ਮਨਾਉਣਾ ਪੈਸੇ ਰੱਖਦੀ ਹੈ ਮਾਨ ਸਿਆਣ ਨਹੀਂ ਸੁਣਦੇ ਮੇਰਾ ਹੋਰ ਖਿਆਲ ਇਸ ਪ੍ਰਕਾਰ ਸੁਣਾਉਂਦਾ ਚੰਗੇ ਨੇ ਮਿਲ ਕੇ ਪ੍ਰੋਫੈਸਰ ਮੈਨੂੰ ਇੱਥੇ ਫਿਰ ਵੀ ਯਾਰ ਕਰੇ ਉਹ ਕਹਿੰਦਾ ਕਿ ਇਸੇ ਇਲਾਕੇ ਵਿੱਚ ਆਇਆ ਕਰਤਾਰ ਤੋਂ ਸੁਣਿਆ ਜਥਾ ਨਾਲ ਪਾ ਵੀ ਹੈ ਜਿਸ ਪਿੰਡ ਜਾਂਦਾ ਅੰਮ੍ਰਿਤ ਛਕਾਈ ਜਾਂਦਾ ਡਾਕਟਰ ਕਿਰਪਾਨਾ ਇਸ ਆਈ ਜਾਂਦਾ ਬੜਾ ਹੜ ਲੈ ਜਾਂਦਾ ਮੈਂ ਪੰਜ ਚਾਰ ਗੱਲਾਂ ਪੁੱਛਣੀਆਂ ਮੈਂ ਲਿਖ ਕੇ ਦੇਵਾਂ ਉਹਨਾਂ ਨੂੰ ਪੁੱਛ ਆਏ ਵਿਦਿਆਰਥੀ ਸੋਨਾ ਦੱਸਿਆ ਕਿ ਉਹਨਾਂ ਦੇ ਪਿੰਡ ਚੁੱਪ ਦੋ ਪਿੰਡ ਹੈ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਉਸ ਪਿੰਡ ਚ ਜਥਾ ਉਹਨੇ ਮੈਨੂੰ ਪੁੱਛਿਆ ਮੈਂ ਉਹਨੂੰ ਕਿਹਾ ਕੱਲ ਗੜਦੀਵਾਲ ਖਾਲਸਾ ਹਾਇਰ ਸੈਕੰਡਰੀ ਸਕੂਲ ਦੇ ਸਰਕਾਰੀ ਦੀਵਾਨ ਲੋਕਾਂ ਨੇ ਵੀ ਆਉਣਾ ਤੇ ਪ੍ਰੋਫੈਸਰ ਸਾਹਿਬ ਵੀ ਉੱਥੇ ਹੀ ਆ ਗਏ ਲੋਕੇ ਤੇ ਜਿੰਦ ਕੋਈ ਲੋੜ ਨਹੀਂ ਗਰਮ ਗਰਮੀ ਪਰਸ਼ਨ ਤੇ ਗਰਮ ਗਰਮੀ ਉੱਪਰ ਨਾਲ ਨਾਲ ਹੀ ਦੇਈ ਜਾਵੋ ਕੋਈ ਲੋੜ ਨਹੀਂ ਕਹਿੰਦਾ ਲੋਕੇ ਤੇ ਜਿੰਦ ਵੀ ਤੇ ਮੈਂ ਕਿਹਾ ਮੈਨੂੰ ਇੰਨਾ ਮਲੂਮ ਹੁੰਦਾ ਹੈ ਕਿ ਐਸਾ ਕੋਈ ਨਵਾਂ ਪਰਸ਼ਨ ਨਹੀਂ ਹੋਣਾ ਜਿਹੜਾ ਹੁਣ ਤੱਕ ਕਦੇ ਕਿਸੇ ਨੇ ਕੀਤਾ ਹੀ ਨਾ ਹੋਵੇ ਕੀ ਹੋ ਗਿਆ ਕੋਈ ਨਹੀਂ ਉਹਨੇ ਪਰਸ਼ਨ ਕੀਤਾ ਸੀ ਕਿ ਇਹ ਬ੍ਰੇਕਾਂ ਵਾਲਾ ਕਸ਼ਹਿਰਾ ਦੇਖ ਕੇ ਆਉਂਦੇ ਨੇ ਬ੍ਰੇਕਾਂ ਵਾਲਾ ਜੇ ਕਛਪਾਲ ਦੂਸਰਾ ਨਿਕਰ ਦੀ ਕਾਸ ਦਾ ਪਾ ਲਈਏ ਪਜਾਮਾ ਕੱਟ ਕੇ ਪਾ ਲਈਏ ਪਹਿਲਾਂ ਕੀ ਵਰਗ ਹੋਣ ਲੱਗਾ ਬ੍ਰੇਕਾਂ ਵਾਲਾ ਕਸ਼ਹਿਰਾ ਪਾਉਂਦੇ ਫਰਕ ਉਹਨਾਂ ਉੱਪਰ ਜੋ ਉਸ ਪਾਸੇ ਨੂੰ ਹੋਣਾ ਆਪਾਂ ਤੁਰਤਾ ਹੈ ਕਿਧਰੋਂ ਨਿਸ਼ਾਨੇ ਤੇ ਉਹਨੇ ਖੁੱਲ ਜਾਈਏ ਪਰ ਦਾਸੀ ਦੇ ਨੇ ਇਹਦੇ ਨਾਲ ਉਹਦਾ ਸੰਬੰਧ ਹੋਵੇਗਾ ਜ਼ਰੂਰ ਪਰਸ਼ਨ ਚੜਾਤੀ ਇਹ ਵੀ ਸੀ ਕਿ ਕਥਾ ਕਿਹਨੂੰ ਕਹਿੰਦੇ ਸਿੰਘ ਨੇ ਖਮਨ ਚ ਬੜਾ ਸੋਹਣਾ ਵੀ ਤਾਂ ਆਪਣੇ ਮਨ ਨੂੰ ਵੀ ਉਹ ਸਮਝਦਾ ਕਿ ਮੈਂ ਪਾਪੀ ਹਾਂ ਤੇ ਫਿਰ ਤਾਂ ਪਾਪ ਪਾਪੀ ਕੋਈ ਨੀ ਫਿਰ ਤਾਂ ਜਿਹਨੇ ਪੀਆ ਨੂੰ ਪਾ ਲਿਆ ਪੀਆ ਪਰਮੇਸ਼ਰ ਨੂੰ ਜਿਹਨੇ ਪਾਲਿਆ ਉਹ ਹੈ ਪਾਪੀ ਜਿਹਨੇ ਪਰਮੇਸ਼ਰ ਪੀਆ ਪਤੀ ਨੂੰ ਪਾਲਿਆ ਉਹ ਹੈ ਪਾਪੀ ਤੇ ਹੁਣ ਪਤਾ ਨੀ ਕਿਹੋ ਜਿਹਾ ਪਾਪੀ ਬਿਲਕੁਲ ਗੰਭੀਰਤਾ ਨਾਲ ਬੇਨਤੀ ਕਰ ਰਿਹਾ ਹਾਥ ਰੱਖ ਨਹੀਂ ਪਾਪੀ ਸੋ ਇਹਨਾਂ ਨੇ ਕਿਹਾ ਸੀ ਕਥਾ ਕਿਹਨੂੰ ਕਹਿੰਦੇ ਮੈਂ ਕਿਹਾ ਅੱਖਰ ਤਾਂ ਬੜਾ ਇਹ ਦੋ ਅੱਖਰਾਂ ਦਾ ਸੁਮੇਲ ਹੈ ਕਥਾ ਜੇ ਤਾਂ ਅਖਰੀਅਤ ਕਰਾਉਣੇ ਤਾਂ ਸਰੂਪ ਰੂਪੀ ਥਾਂ ਥਾਂ ਦੀ ਪ੍ਰਾਪਤੀ ਕਰਾਉਣ ਵਾਲੀ ਕਾ ਨਾਮ ਹੈ ਸੁੱਖ ਦਾ ਸੋ ਸੁੱਖ ਸਰੂਪ ਰੂਪੀ ਥਾਂ ਦੀ ਪ੍ਰਾਪਤੀ ਕਰਾਉਣ ਵਾਲੀ ਦਾ ਨਾਮ ਹੈ ਕਥਾ ਜਿਹੜਾ ਰੱਬ ਦੀ ਪ੍ਰਾਪਤੀ ਕਰਾਉਂਦੇ ਉਹਨੂੰ ਕਥਾ ਕਹਿੰਦਾ ਵੈਸੇ ਜੇ ਕਹਿ ਦਿਓ ਕਿ ਕਥਾ ਇਹ ਬਹੁਤ ਲੰਬੀ ਸਾਰੀ ਗੱਲ ਹੈ ਭਾਜੀ ਦੋ ਹੀ ਅੱਖਰ ਪੱਬਾ ਤੇ ਦੂਜਾ ਭਾਜੀ ਪਰ ਇਹਨੂੰ ਜੇ ਬਣਾਉਣਾ ਤਾਂ ਬੜੀ ਲੋੜ ਪੈਂਦੀ ਹੈ ਪਹਿਲਾਂ ਤਾਂ ਕਿੰਦੇ ਸਰੂਪ ਚ ਲਿਆਓ ਫਿਰ ਲੂਣ ਲਿਆਓ ਮਸਾਲਾ ਲਿਆਓ ਮਿਰਚਾਂ ਲਿਆਓ ਲੱਕੜਾਂ ਲਿਆਓ ਭਾਂਡਾ ਲਿਆਓ ਕੜਛੀ ਲਿਆਓ ਪਤੀਲਾ ਲਿਆਓ ਫਿਰ ਉੱਪਰ ਕੱਖਣ ਲਿਆਓ ਅੱਗ ਬਾਲਣ ਵਾਸਤੇ ਲਿਆਓ ਤੇ ਉਸ ਭਾਜੀ ਬਣਾਉਣ ਵਾਲੇ ਨੂੰ ਲਿਆਓ ਚੁੱਲ੍ਹਾ ਲਿਆਓ ਥਾਂ ਲਿਆਓ ਟਾਈਮ ਲਿਆਓ ਤੇ ਫਿਰ ਕਿਸੇ ਬਣਨ ਦੀ ਕਿੱਤ ਭਾਜੀ ਬਣ ਸਿਰ ਭਾਜੀ ਇੰਨੀ ਚੀਜ਼ਾਂ ਦੀ ਲੋੜ ਹੈ ਕਥਾ ਵਾਸਤੇ ਵੀ ਕਥਾ ਕਹਿ ਲੈਣੀ ਬੜੀ ਸੌਖੀ ਚੀਜ਼ਾਂ ਦੋ ਅੱਖਰ ਨੇ ਪਰ ਇਹਦੇ ਵਾਸਤੇ ਸ਼ੁੱਧ ਅੱਖਰ ਉਹਦਾ ਉਚਾਰਨ ਉਹਦੀ ਵਿਰਸਤ ਨਹੀਂ ਅੱਖਰ ਬਣਿਆ ਕਿੱਥੋਂ ਹੈ ਉਹਦਾ ਅਰਥ ਫਿਰ ਉਸ ਸਾਰੀ ਪੰਕਤੀ ਦਾ ਮੁੱਖ ਭਾਵ ਉਸ ਸ਼ਬਦ ਦਾ ਭਾਵ ਉਹਦੇ ਵਿੱਚ ਵਿੱਚ ਰਹਿ ਕੇ ਉਹਦੀ ਵਿਆਖਿਆ ਬਾਹਰੋਂ ਨਹੀਂ ਫਿਰ ਉਹਦੀ ਪੁਸ਼ਟੀ ਵਾਸਤੇ ਦ੍ਰਿਸ਼ਟਾਂਤ ਪ੍ਰਮਾਣ ਸਾਖੀਆਂ ਉਹਦਾ ਹੱਲ ਫਿਰ ਕਿਤੇ ਜਾ ਕੇ ਬਣਦੀ ਹੈ ਅੱਗੇ ਕਥਾ ਸੋ ਇਸੇ ਤਰ੍ਹਾਂ ਉਹ ਕਿਹਾ ਮੈਂ ਇਹ ਬ੍ਰੇਕਾਂ ਵਾਲੇ ਕਸ਼ਹਿਰੇ ਦੀ ਕਹਿੰਦੇ ਲੋੜ ਹੈ ਉਹ ਭਾਵ ਕੇ ਪੁਸ਼ਟੀ ਵਾਸਤੇ ਹੋਰ ਚੀਜ਼ਾਂ ਦੀ ਲੋੜ ਪੈ ਜਾਂਦੀ ਹੈ ਇਹ ਸੀ ਮੇਰਾ ਭਾਵ ਇਹਨੂੰ ਗੱਲ ਕਰਨ ਤੋਂ ਇਹ ਰਾਜ ਕਰੇਗਾ ਖਾਲਸਾ ਖਾਲਸੇ ਦੇ ਇੱਕ ਅੰਗ ਹੈ ਬੜਾ ਭਾਰੀ ਕਸ਼ਹਿਰਾ ਕਹਿੰਦਾ ਹੁਣ ਇੱਕ ਬੰਦਾ ਤਰਕ ਕਰਦਾ ਉਹ ਮੈਨੂੰ ਕਹਿੰਦਾ ਇਹ ਬ੍ਰੇਕਾਂ ਵਾਲਾ ਕਸ਼ਹਿਰਾ ਕਿਉਂ ਪਾਉਂਦੇ ਮੈਂ ਮੇਰੇ ਕਿਹਾ ਪ੍ਰੋਫੈਸਰ ਸਾਹਿਬ ਬ੍ਰੇਕਾਂ ਵਾਲੇ ਕਸ਼ਹਿਰੇ ਬਣੇ ਫਰਦਾ ਹੀ ਨਹੀਂ ਤੇ ਕਰੋੜਾਂ ਜਗ੍ਹਾ ਨੂੰ ਨਹੀਂ ਕਰਨਾ ਉਹ ਕਹਿੰਦੇ ਇੰਨੇ ਨਾਲ ਭਲਾ ਮੈਂ ਮੰਨਣ ਲੱਗਾ ਮੈਂ ਤਾਂ ਦਲੀਲ ਨਾਲ ਮੰਨੂ ਮੈਂ ਕਿਸੇ ਦਾ ਦਲੀਲ ਮੰਨਿਆ ਗਾ ਜੀ ਮੈਂ ਉਹਨਾਂ ਨੂੰ ਕਿਹਾ ਕਰੇ ਤੂੰ ਸਾਈਕਲ ਤੇ ਚੜੇਗੀ ਕਹਿੰਦੇ ਹਾਂ ਮੈਂ ਸਿਰਫ ਸਾਈਕਲ ਬ੍ਰੇਕ ਹੈ ਬ੍ਰੇਕ ਸ਼ਕਲ ਮੋਟਰਸਾਈਕਲ ਕਾਰ ਬੱਸ ਹਵਾਈ ਜਹਾਜ਼ ਹਵਾਈ ਜਹਾਜ਼ ਤੈਨੂੰ ਬਾਕੀ ਚੀਜ਼ਾਂ ਤੇ ਚੜਿਆ ਮੈਂ ਕਿਹਾ ਮੈਂ ਘਰ ਚੜਿਆ ਸੀ ਮੈਨੂੰ ਪਤਾ ਤੁਹਾਨੂੰ ਵੀ ਬ੍ਰੇਕ ਹੈ ਮੈਂ ਕਿਹਾ ਜਿੰਨੀਆਂ ਚੀਜ਼ਾਂ ਭੱਜਣ ਦੌੜਨ ਵਾਲੀਆਂ ਨੇ ਕੋਈ ਬ੍ਰੇਕ ਤੋਂ ਬਿਨਾਂ ਦੱਸੀ ਹੈ ਕਹਿੰਦੇ ਨਹੀਂ ਮੈਂ ਕਿਹਾ ਜੀ ਅਚਨਚੇਤ ਉਹਨਾਂ ਦੀ ਬ੍ਰੇਕ ਖਰਾਬ ਹੋ ਜਾਵੇ ਕਹਿੰਦੇ ਫਿਰ ਬਹੁਤ ਬੁਰੀ ਗੱਲ, ਪਤਾ ਨੀ ਕੀ ਕੁਛ ਬਣੇ, ਵਿਵੇਕ ਨਾ ਹੋਵੇ। ਸੋ ਮੈਂ ਕਿਹਾ ਕਿ ਜਿਹੜੀ ਤੇਜ਼ ਤੋਂ ਤੇਜ਼ ਚੱਲਣ ਵਾਲੀ ਤੇ ਹੌਲੀ ਤੋਂ ਹੌਲੀ ਚੱਲਣ ਵਾਲੀ ਚੀਜ਼ ਹੈ, ਹਰੇਕ ਨੂੰ ਬ੍ਰੇਕ ਹੈ, ਜਿਹੜੀ ਤੁਰਨ ਵਾਲੀ ਨੂੰ ਬ੍ਰੇਕ ਹੈ। ਔਰ ਜਿੰਨੀ ਕੁ ਤੇਜ਼ ਰਫਤਾਰ ਚੱਲਣ ਵਾਲੀ ਚੀਜ਼ ਹੋਵੇਗੀ, ਉਹਦੀ ਬ੍ਰੇਕ ਸਖ਼ਤ ਤੇ ਮਜ਼ਬੂਤ ਹੋਵੇਗੀ, ਤਾਂ ਕਿ ਮੌਕੇ ਸਿਰ ਧੋਖਾ ਨਾ ਹੋ ਜਾਵੇ। ਔਰ ਜਿੰਨੀ ਕੁ ਤੇਜ਼ ਚਲਾਵੇਗਾ, ਅੱਜ ਦੀ ਗੱਲ ਹੀ ਅੰਮ੍ਰਿਤਸਰ ਸਾਹਿਬ ਗਏ ਸੀ, ਲੋੜ ਪਈ ਸੀ ਦੁਕਾਨ ਤੇ ਕਾਰ ਨੂੰ ਤੇਜ਼ ਭਜਾਉਣ ਦੀ, ਸਿੰਘ ਉੱਜਣ ਸਿੰਘ ਭਜਾਵੇ ਨੇ, ਮੈਂ ਕਿਹਾ ਕਾਰਨ ਕੀ ਕਹਿੰਦੇ ਕਿ ਬ੍ਰੇਕ ਕਮਜ਼ੋਰ ਹੈ, ਇਸ ਵਾਸਤੇ ਮੈਂ ਘੱਟ ਭਜਾਉਣਾ, ਕਿ ਲੋੜ ਪੈ ਗਈ ਤੇ ਛੇਤੀ ਨਾਲ ਰੋਕੀ ਨਹੀਂ ਪੈਣੀ। ਸੋ ਤੇਜ਼ ਦੌੜ ਵਾਸਤੇ ਜਿਹੜੀ ਬ੍ਰੇਕ ਹੈ ਉਹ ਵੀ ਮਜ਼ਬੂਤ ਹੋਣੀ ਚਾਹੀਦੀ। ਸੋ ਮੈਂ ਉਸਨੂੰ ਦੱਸਿਆ ਇਹ ਗੱਲ ਠੀਕ ਹੈ ਪਿੰਡ ਖਾਲਸੀ, ਮੈਂ ਕਿਹਾ ਜਿਹੜਾ ਖਾਲਸਾ ਪੰਥ ਹੈ ਇਹ ਕੋਈ ਮਰਿਆ ਗੁਜਰਿਆ ਇੱਕ ਥਾਂ ਤੇ ਪੈ ਰਹਿਣ ਵਾਲੀ ਸੁੱਕੀ ਸਰੀ ਤੋਂ ਚੀਜ਼ ਨਹੀਂ। ਖਾਲਸਾ ਹਮੇਸ਼ਾ ਅਗਾਂਹ ਵਧਣ ਵਾਲਾ, ਤੁਰਨ ਵਾਲਾ, ਅਗਾਂਹ ਵਧਣ ਵਾਲਾ, ਅਗਾਂਹ ਵਧੂ ਖਿਆਲਾਂ ਵਾਲਾ। ਸੋ ਇਹ ਬੜੀ ਤੇਜ਼ੀ ਨਾਲ ਚੱਲਣ ਵਾਲਾ, ਜਿੰਨੀ ਤੇਜ਼ੀ ਨਾਲ ਖਾਲਸਾ ਚੱਲਿਆ ਤੁਰਦਾ, ਉਹਨੀ ਤੇਜ਼ੀ ਨਾਲ ਕੋਈ ਨਹੀਂ ਫਿਰ ਸਕਦਾ। ਸਾਡੇ ਸਤਿਗੁਰੂ ਵੀ ਤੇਜ਼ੀ ਨਾਲ ਚੱਲੇ, ਜਿਹਨਾਂ ਨੇ ਅੱਜ ਤੋਂ 500 ਸਾਲ ਪਹਿਲਾਂ ਕਹਿ ਦਿੱਤਾ ਕਿ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਤੇ ਸਾਇੰਸ ਵਾਲੇ ਅੱਜ ਪਹੁੰਚ ਕੇ ਚੰਦ ਦੇ ਤੌਰ ਤੇ ਮੇਰੇ ਕੋਈ ਵੀ ਇੱਕ ਧਰਤੀ ਹੈ ਮਹਾਰਾਜ, ਕਿਹਾ ਲੱਖਾਂ ਧਰਤੀਆਂ ਲੱਖਾਂ ਪਤਾਲ ਆਕਾਸ਼, ਅੱਜ ਤੋਂ 500 ਵਰਾ ਪਹਿਲਾਂ ਕਹਿ ਦਿੱਤਾ, ਤੇ ਸਾਇੰਸ ਵਾਲੇ ਅੱਜ ਕੇਵਲਾ ਚੰਦ ਦਿਸਦਾ ਜਿਹੜਾ ਉਹ ਤੱਕ ਪਹੁੰਚ ਕੇ ਕਹਿੰਦੇ ਕਿ ਇੱਕ ਧਰਤੀ ਹੈ। ਮੈਂ ਕਿ ਕਿੱਡੀ ਸਤਿਗੁਰੂ ਜੀ ਤੇਜ਼ ਤੇ ਕਿੱਥੋਂ ਦੂਰ ਤੱਕ, ਲੱਖ ਪਤਾਲ ਆਕਾਸ਼ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਏ, ਫਿਰ ਉਦੋਂ ਛੱਡਣੇ ਪਾਪ ਛੱਡਣੇ। ਸੋ ਇਸ ਵਾਸਤੇ ਖਾਲਸਾ ਜਿਹੜਾ ਸੰਘਰਸ਼ ਕਰਨ ਵਾਲਾ ਤੇਜ਼ੀ ਨਾਲ ਚੱਲਣ ਵਾਲਾ, ਸੋ ਜਿੰਨਾ ਤੇਜ਼ੀ ਨਾਲ ਚੱਲਣ ਵਾਲਾ ਓਨੀ ਇਸ ਨੂੰ ਬ੍ਰੇਕ ਲਾਉਣੀ ਬੜੀ ਜ਼ਰੂਰੀ। ਸੋ ਕਹਿੰਦੇ ਅੱਛਾ, ਮੈਂ ਕਿਹਾ ਜਿਹੜੀ ਕੋਈ ਚੀਜ਼ ਚੱਲਦੀ ਹੈ ਟ੍ਰੈਫਿਕ, ਬੰਬੇ ਦੀ ਟ੍ਰੈਫਿਕ ਦੇਖੀ ਹੈ, ਉੱਥੇ ਟ੍ਰੈਫਿਕ ਦਾ ਬੜਾ ਸੋਹਣਾ ਪ੍ਰਬੰਧ ਹੈ ਆਵਾਜਾਈ ਦਾ। ਸੋ ਉੱਥੇ ਦੋ ਤਰ੍ਹਾਂ ਦੀਆਂ ਬੱਤੀਆਂ ਨੇ, ਇੱਕ ਤਾਂ ਹਰੀ ਬੱਤੀ ਹੈ, ਉਹ ਜਦੋਂ ਹਰੀ ਬੱਤੀ ਹੁੰਦੀ ਹੈ ਜਿਸ ਤੇ ਕੋਈ ਮੋਟਰ ਕਾਰ ਜੀਪ ਕੋਈ ਚੀਜ਼ ਹੋਵੇ ਉਹ ਸਾਰੇ ਜ਼ੋਰ ਨਾਲ ਭਜਾ ਦਿੰਦਾ, ਤੇ ਜਦੋਂ ਉਹ ਲਾਲ ਬੱਤੀ ਹੋ ਜਾਵੇ, ਲਾਲ ਬੱਤੀ ਹਰੇਕ ਬ੍ਰੇਕ ਲਾਉਂਦਾ, ਬੱਤੀ ਦਾ ਭਾਵ ਹੈ ਜਾਂ ਤਾਂ ਲਾ ਲਓ ਬ੍ਰੇਕ ਜਾਂ ਰੁਕ, ਜੇ ਨਹੀਂ ਤਾਂ ਜਿਹੋ ਜਿਹਾ ਮੇਰਾ ਰੰਗ ਹੈ ਨਾ ਉਹੋ ਜਿਹਾ ਖੂਨ ਸਰੀਰ ਵਿੱਚੋਂ ਨਿਕਲੇਗਾ, ਮਰ ਜਾਓਗੇ। ਉਹ ਉਸ ਮੌਕੇ ਤੇ ਬ੍ਰੇਕ ਲਾਉਣੀ ਪੈਂਦੀ ਹੈ, ਤੇ ਜੇ ਨਾ ਬ੍ਰੇਕ ਲੱਗੇ ਤਾਂ ਬੁਰੀ ਹਾਲਤ, ਤੇ ਜਦੋਂ ਹਰੀ ਬੱਤੀ ਹੋ ਗਈ ਤਾਂ ਉਦੋਂ ਭਜਾ ਕਰਦੇ ਨੇ ਸਾਰੇ। ਮੈਂ ਕਿਹਾ ਸਾਡਾ ਜੀਵਨ ਜਿਹੜਾ ਇਹ ਇੱਕ ਮੋਟਰ ਵਰਗਾ, ਕਾਰ ਵਰਗਾ, ਹਵਾਈ ਜਹਾਜ਼ ਵਰਗਾ, ਕਿਹੋ ਜਿਹਾ ਮਰਜ਼ੀ ਸਮਝੋ, ਅਸੀਂ ਅਗਾਂਹ ਵਧਣ ਵਾਲੇ, ਇੱਕ ਥਾਂ ਤੇ ਟਿਕਣ ਵਾਲੇ ਨਹੀਂ। ਸੋ ਸਾਡਾ ਜਿਹੜਾ ਰਾਹ ਹੈ ਉਹ ਹੈ ਸੰਤ ਦਾ ਮਾਰਗ, ਧਰਮ ਕੀ ਪੈਂਦੀ, ਇਸ ਰਸਤੇ ਅਸੀਂ ਚੱਲਦੇ ਹਾਂ। ਪਰ ਇਸ ਰਸਤੇ ਚੱਲਦਾ ਹੋਇਆ ਟ੍ਰੈਫਿਕ ਦਾ ਬੜਾ ਸੋਹਣਾ ਪ੍ਰਬੰਧ ਹੈ, ਤੇ ਇਹ ਹੈ ਹਰੀ ਬੱਤੀ ਸਾਡੇ ਵਾਸਤੇ ਤੇ ਲਾਲ ਬੱਤੀ ਹੈ, ਦੋ ਦੇ ਬੜੀਆਂ ਸਖ਼ਤ। ਹਰੀ ਬੱਤੀ ਤਾਂ ਇਹ ਹੈ ਕਿ ਨਿਜ ਨਾਰੀ ਕੇ ਸਾਥ ਨਿਹ ਤੁਮਨਿਤ ਬਧਾਈ ਹੋ, ਇਹ ਹਰੀ ਬੱਤੀ ਸਾਡੇ ਲਈ, ਆਪਣੀ ਘਰਵਾਲੀ ਦੇ ਨਾਲ ਨਿਤ ਪਿਆਰ ਕਰੋ, ਪ੍ਰੇਮ ਵਧਾਓ। ਪਰ ਅੱਗੇ ਲਾਲ ਬੱਤੀ ਹੈ, ਪਰ ਨਾਰੀ ਕੀ ਸੋਜ ਭੂਲ ਸੁਪਨੇ ਹੀ ਨਾ ਜਾਈ ਹੋ, ਪਰਾਈ ਜਨਾਨੀ ਦੀ ਸੇਜਾ ਤੇ ਸੁਪਨੇ ਵਿੱਚ ਵੀ ਭੁੱਲ ਕੇ ਵੀ ਨਹੀਂ ਜਾਣਾ। ਇਹ ਬੜੀ ਕਰੜੀ ਬ੍ਰੇਕ ਲਾਈ ਖਾਲਸੀ, ਬ੍ਰੇਕ ਵਾਲਾ ਕਿਸ਼ਹਿਰਾ ਪਹਿਲਾ ਹੈ, ਬ੍ਰੇਕ ਵਾਲਾ, ਬ੍ਰੇਕ ਲਾ ਚੰਗਾ, ਜੇ ਨਾ ਬ੍ਰੇਕ ਲਾਈ ਤਾਂ ਪਰ ਨਾਰੀ ਕੇ ਭਜੇ ਚੰਦਰ ਕਾ ਲੰਕ ਲਗਾ, ਪਰ ਨਾਰੀ ਕੇ ਭਜੇ ਸੀਸ ਦਾ ਸੀਸ ਗਵਾ, ਜੇ ਉਹ ਕੀਤਾ ਤਾਂ ਵੇਖ ਨਿਮਖ ਕਾਮ ਸਵਾਦ ਕਾਰਨ, ਉਸ ਦਿਨ ਦੁੱਖ ਪਾਵੇ ਕਰੀ ਮੋਹ ਤਰੰਗ ਮਾਣੇ, ਫਿਰ ਬਹੁਤ ਬਹੁਤ ਪਛਤਾਵੇ। ਤੇ ਲਾਲ ਬੱਤੀ ਐਕਸੀਡੈਂਟ ਹੋ ਜਾਣਾ ਵੀ ਚੇਤੇ ਰੱਖੀ, ਉੱਥੇ ਹੀ ਅਗਲਤਾ ਮਾਰਿਆ ਜਾਣੀ, ਨਿੰਦਾ ਹੋਣੀ, ਨਰਕਮ ਚ ਪੈਣਾ ਪੈਣਾ ਹੀ, ਖਿਆਲ ਰੱਖ। ਸੋ ਤੁਹਾਡੇ ਘਰ ਵਿੱਚ ਮੈਂ ਕਿਹਾ ਸਤਿਕਾਰਯੋਗ ਹੋ ਸਕਦਾ ਦਾਦੀ ਜੀ ਵੀ, ਮਾਤਾ ਵੀ, ਤੁਹਾਡੀ ਭੈਣ ਜੀ ਵੀ, ਤੁਹਾਡੀ ਘਰਵਾਲੀ ਵੀ, ਤੁਹਾਡੀ ਪੁੱਤਰੀ ਵੀ ਹੋਵੇ, ਕੀ ਸਾਰੀਆਂ ਨੂੰ ਇੱਕੋ ਜਗ੍ਹਾ ਨਾਲ ਸਕਦੇ? ਕਿ ਬ੍ਰੇਕ ਹੈ ਲਾਉਣੀ ਪੈਂਦੀ, ਮਾਤਾ ਮਾਤਾ ਦੀ ਥਾਂ ਤੇ, ਦਾਦੀ ਦਾਦੀ ਥਾਂ ਤੇ, ਘਰਵਾਲ ਘਰਵਾਲ ਦੀ ਥਾਂ ਤੇ, ਭੈਣ ਲੜਕੀ ਆਪੋ ਆਪਣੀ ਥਾਂ ਤੇ। ਸੋ ਇੱਕ ਆਪਣੀ ਘਰਵਾਲੀ ਤੋਂ ਬਿਨਾਂ ਬ੍ਰੇਕ ਲਾਉਣੀ ਪੈਂਦੀ, ਇਸ ਵਾਸਤੇ ਖਾਲਸੇ ਨੂੰ ਇਹ ਗਰੂਪ ਵਾਲਾ ਇਸ਼ਾਰਾ ਤਾਂ ਦਿੱਤਾ, ਹੇ ਬੀਬੀ ਅੰਮ੍ਰਿਤਧਾਰ ਨੂੰ ਸੁਣ, ਆਪਣੇ ਪਤੀ ਤੋਂ ਬਿਨਾਂ ਤੇ ਆਪਣੇ ਘਰ ਵਾਲੇ ਤੋਂ ਬਿਨਾਂ ਤੈਨੂੰ ਬ੍ਰੇਕ ਲਾਈ ਹੈ, ਬੜੀ ਸਖ਼ਤ ਸਖ਼ਤ ਬ੍ਰੇਕ। ਜੇ ਇਸ ਬ੍ਰੇਕ ਨੂੰ ਤੋੜ ਦਿੱਤਾ ਤਾਂ ਐਕਸੀਡੈਂਟ ਐਸਾ ਹੋਵੇਗਾ, ਨਾਲ ਕੇ ਦਾਤ ਕੇ ਸਹੁਰੇ ਲੋਕ ਪ੍ਰਣੋ ਕੇ ਖੂਨ ਕਾਲਾ ਹੋਵੇ। ਇਸ ਵਾਸਤੇ ਇਹ ਦੱਸੋ ਪ੍ਰੋਫੈਸਰ ਜੀ, ਬ੍ਰੇਕ ਵਾਲੀ ਕਿਸ਼ਾਰੀ ਦੀ ਲੋੜ ਹੈ ਕਿ ਨਹੀਂ? ਜੇ ਤੋੜ ਦੇਜੀਏ ਬ੍ਰੇਕਾਂ, ਤੁਸੀਂ ਤੋੜ ਦਿਓਗੇ, ਬਗਾਨੀਆਂ ਧੀਆਂ ਪੈਣਾ ਵੱਲ ਤੱਕੋਗੇ, ਤੁਹਾਡੀਆਂ ਵੱਲ ਕੋਈ ਤੱਕੀ ਜਾਵੇ, ਕੋਈ ਪ੍ਰਗਾ ਨਹੀਂ ਕਹਿੰਦੇ ਨਹੀਂ ਨਹੀਂ ਪਤਾ ਲੱਗ ਗਿਆ ਬ੍ਰੇਕ ਵਾਲੇ ਕਿਸ਼ਾਰੇ ਬਿਨਾਂ ਸਰਦਾ ਹੀ ਨਹੀਂ। ਤਾਂ ਗੁਰੂ ਕਹਾਵੇ ਬ੍ਰੇਕ ਵਾਲੇ ਕਿਸ਼ਾਰੇ ਬਿਨਾਂ ਨਹੀਂ ਸਰਨਾ। ਸੋ ਹੋਰ ਉਹਨੇ ਗੱਲ ਕਹੀ ਸੀ, ਕਹਿੰਦੇ ਤੁਸੀਂ ਦੱਸੋ ਕਿਰਪਾਨ ਕਿਉਂ ਕਹਿੰਦੇ? ਗਾਤਰੇ ਕਿਰਪਾਨ, ਇਹ ਕਿਰਪਾਨ ਇੱਕ ਡੇਢ ਫੁੱਟ ਦੀ ਵੱਡੀ ਗੱਲ, ਅਬਲ ਤਾਂ 9 ਇੰਚੀ ਦੀ ਅੱਜ ਦੀ ਕੀ ਲੋੜ ਹੈ? ਅੱਜ ਤਾਂ ਦੂਰੋਂ ਗੋਲੀ ਵੱਜਦੀ ਹੈ, ਬਲਕਿ ਉਹਨੇ ਇਹਦੋਂ ਅਗਾਂਹ ਬੋਲਿਆ ਤਾਂ ਕਹਿੰਦੇ ਟੈਂਕ ਦੂਰੋਂ ਮਾਰਦਾ ਗੋਲਾ, ਹਵਾਈ ਜਹਾਜ਼ ਉੱਪਰੋਂ ਆ ਕੇ ਚਾਟੀ ਗੋਲਾ ਮਾਰ ਕੇ ਦੌੜ ਜਾਂਦਾ, ਉਹ ਦੂਰੋਂ ਮਾਰ ਦਿੰਦੀ। ਅੱਜ ਤੁਹਾਡੀ ਕਿਰਪਾਨ ਦੀ ਕੀ ਲੋੜ ਹੈ? ਇਹ ਤਾਂ 300 ਸਾਲ ਪਹਿਲਾਂ ਲੋੜ। ਮੈਂ ਉਹਨਾਂ ਨੂੰ ਕਿਹਾ ਤੁਸੀਂ ਕਿੱਥੋਂ ਕਹਾਉਂਦੇ ਹੋ ਕਾਲਜ ਵਿੱਚ? ਉਹ ਕਹਿੰਦੇ ਅਸੀਂ 4 ਮਹੀਨੇ ਤੋਂ ਆਉਂਦੇ ਹਾਂ। ਮੈਂ ਕਿਹਾ ਤੁਸੀਂ ਜਾਂਦੇ ਹੋ ਸਾਈਕਲ ਤੇ ਚੜ ਕੇ ਦਿਨ ਡੁੱਬੇ ਦੇ ਨਾਲ, ਉੱਥੇ ਕਦੇ ਕੋਈ ਇਹੋ ਜਿਹਾ ਜਿਹਦੇ ਹੱਥ ਵਿੱਚ ਬਈ ਡਾਂਗ ਤੇਲ ਉਹਨੇ ਹੋਰ ਲਾਇਆ ਉਹਨੂੰ, ਉਹ ਵੇਖ ਲਵੇ ਕਿ ਉਹਦੇ ਪ੍ਰੋਫੈਸਰ ਦਾ ਰੋਕ ਦਿੰਦਾ ਇੱਥੇ ਉੱਤਰੋ, ਜਮਾਂ ਉੱਤਰਦਾ ਤਾਂ ਆ ਵੇਖ ਇੱਥੇ ਕਦੇ 16 ਪੜ੍ਹਦੀ ਹੋਇਆ ਉੱਪਰ ਥੱਲੇ ਨਾ ਦੇ ਘੜੀ ਨਾ ਦੇ ਕੱਪੜੇ, ਜੇ ਥਾਂ ਤਾਂ ਕੀਤੀ ਤਾਂ ਚਾਹਟਾ ਸ਼ਿਕਾਇਤ ਨੂੰ ਗਰਮ ਗਰਮ। ਉਸ ਮੌਕੇ ਤੇ ਉਮੀਦ ਹੈ ਕਿ ਤੂੰ ਚਾਟੀ ਵਾਇਰਲੈਸ ਕਰੇਗਾ, ਉਹ ਤਾਂ ਕਹਿੰਦੇ ਦਿੱਤਾਈ ਨੂੰ ਇੱਥੋਂ ਛੇਤੀ ਨਾਲ ਆ ਭੇਜੀ ਜਰਾ ਹਵਾਈ ਜਹਾਜ਼ ਆ ਕੇ ਗੋਲਾ ਮਾਰੇ, ਜਾਂ ਇੱਥੇ ਤੋਪਖਾਨਾ ਭੇਜੀ ਛੇਤੀ ਨਾਲ ਆ ਕੇ ਤੋਪ ਦਾ ਗੋਲਾ ਮਾਰੇ। ਕਹਿੰਦੇ ਭੱਜ ਕੇ ਆ ਜਾਓ, ਤੇਰੇ ਵਾਸਤੇ ਤੋਪਖਾਨੇ ਵਿੱਚ ਹਵਾਈ ਜਹਾਜ਼ ਵੀ ਤੇਰੇ ਲਈ ਰੱਖੇ ਨੇ ਕੱਲੇ ਲਈ, ਤੇ ਜੇ ਉੱਥੇ ਤੁਰ ਵੀ ਪਏ ਤੇ ਆਉਂਦਿਆਂ ਆਉਂਦਿਆਂ ਨੂੰ ਤੇਰੀ ਸਮਾਪਤੀ ਹੋ ਜਾਂਦੀ ਗੁਰੂ। ਜੇ ਤੇਰੇ ਕੋਲ ਹੈ ਕਿਰਪਾਨ, ਅਗਲੇ ਨੂੰ ਪਤਾ ਹੈ ਅਵਲ ਤਾਂ ਗੱਲ ਨਹੀਂ ਪੈਂਦਾ ਇਹ ਸ਼ਸਤਰ ਵਾਲਾ ਹੈ, ਤੇ ਜੇ ਗਲਤੀ ਕਰਨ ਵੀ ਲੱਗਾ ਤਾਂ ਤੇਰੇ ਡਾਕਟਰ ਹੋਵੇ ਡੇਢ ਫੁੱਟੀ ਕਿਰਪਾਨ ਤੇ ਹੋਵੇ ਜਰਾ ਤੇਰੇ ਤੇ ਪਿੱਛੇ ਅੰਮ੍ਰਿਤਧਾਰੀ ਹੋਵੇ ਪਿਆਰ ਤੋਂ ਪਿਆਰ ਹੌਸਲੇ ਵਾਲਾ, ਜੇ ਮੇਰੇ ਨੇੜੇ ਆਏ ਤਾਂ ਵੇਖ ਲਈ, ਜੇ ਮੈਨੂੰ ਸੱਟ ਲੱਗੀ ਤਾਂ ਤੂੰ ਵੀ ਹੋਈ ਚਾਚੇ ਦਾ ਮੁਕਾਬਲਾ ਕਰੇਗਾ। ਮਨੁੱਖ ਤਾਂ ਕੀ, ਜੇ ਤੈਨੂੰ ਕੁੱਤਾ ਵੀ ਪੈ ਜਾਵੇ ਤੂੰ ਉਹਦੇ ਵੀ ਉਹਦਾ ਮੁਕਾਬਲਾ ਵੀ ਨਹੀਂ ਕਰ ਸਕਦਾ, ਤੇਰੀਆਂ ਤੁਰਪਾਂ ਤੇ ਗੋਲੀਆਂ ਤੇ ਬੰਦੂਕਾਂ ਨੇ ਆ ਕੇ ਤੇ ਕੁੱਤੇ ਦਾ ਮੁਕਾਬਲਾ ਵੀ ਨਹੀਂ ਕਰਨਾ, ਮਨੁੱਖ ਦਾ ਮੁਕਾਬਲਾ ਤੂੰ ਕੀ ਕਰ ਸਕੇਗਾ? ਸੋ ਇਹ ਦੱਸ, ਇਹ ਠੀਕ ਤੇਰੇ ਵਾਸਤੇ ਤੁਰਪਾਂ ਆਉਣਗੀ ਹੈ? ਕਹਿਣ ਲੱਗੇ ਨਹੀਂ, ਫਿਰ ਜੇ ਕੋਲ ਤੇਰੇ ਇਹ ਸ਼ਸਤਰ ਨਿਤ ਵਾਸਤੇ ਘੱਟ ਤੋਂ ਘੱਟ ਜੇ ਦੂਜੇ ਨੂੰ ਨਹੀਂ ਮਾਰਨਾ ਤਾਂ ਆਪਣੀ ਰਾਖੀ ਤਾਂ ਕਰ ਸਕੇਗਾ ਕਿ ਨਹੀਂ? ਕਹਿੰਦੇ ਜ਼ਰੂਰ ਕਰ ਸਕੂ, ਫਿਰ ਇਹਦੀ ਲੋੜ ਨਹੀਂ ਹੋਣੀ। ਕਹਿੰਦੇ ਅੱਜ ਪਤਾ ਲੱਗਿਆ ਕਿ ਜ਼ਰੂਰ ਲੋੜ ਲੋੜ ਹੈ ਜੀ। ਮੈਂ ਕਿਹਾ ਜੇ ਪਹਿਲ ਸੀ ਜੰਗ ਬਾਰੇ ਪੁੱਛਦਾ ਤਾਂ ਮੈਨੂੰ ਕੁਛ ਫੇਮ ਕਰਨ ਦੀ ਹਾਲਤ ਸਾਊਦੀਆਂ ਦੀ ਜੰਗ ਕਰਦੇ ਗੋਲੀਆਂ ਮੁੱਕਦੀਆਂ ਸਿੱਕਾ ਬਰੂਦ, ਸੰਗੀਨਾਂ ਨਾਲ ਆਪਣੇ ਸਿੰਘ ਲੜੇ ਸੀ ਸੰਗੀਨਾਂ ਨਾਲ, ਸਾਨੂੰ ਪਤਾ ਸਾਡੇ ਖੇਤਾਂ ਚ ਲੜੇ ਸਨ, ਸਾਨੂੰ ਪਤਾ ਇਸ ਗੱਲ ਦਾ। ਉਸ ਮੌਕੇ ਤੇ ਜਿਹੜੇ ਫੱਟੜ ਹੋਏ ਸਿੰਘ ਫੌਜੀ ਉਹਨਾਂ ਨੇ ਕਿਹਾ ਕਿ ਅਸੀਂ ਉਸ ਦਿਨ ਵੀ ਕਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਜੇ ਤੁਸੀਂ ਅੰਮ੍ਰਿਤ ਛੱਕ ਕੇ ਗਾਤਰੇ ਕਿਰਪਾਨ ਪਾਈ ਹੁੰਦੀ ਹੈ ਤੂੰ ਤਾਂ ਹੋਰ ਕਈਆਂ ਤੁਰਪੜਿਆਂ ਨੂੰ ਮਾਰ ਕੇ ਫਿਰ ਸ਼ਹੀਦ ਹੁੰਦੇ। ਸੋ ਉਸ ਐਸ ਮੌਕੇ ਤੇ ਵਰਤਮਾਨ ਸਮੇਂ ਦੇ ਮੈਦਾਨ ਜੰਗ ਦੇ ਵਿੱਚ ਵੀ ਉਹਦੀ ਲੋੜ। ਸੋ ਮੰਨ ਗਿਆ ਇਸ ਗੱਲ ਨੂੰ ਕਿ ਠੀਕ, ਮੈਂ ਕਿਹਾ ਕਰੋੜਾਂ ਵਰੇ ਅਗਾਂਹ ਜੇ ਲੰਘ ਜਾਵੇ, ਸਾਇੰਸ ਕਿੰਨੀ ਮਰਜ਼ੀ ਤਰੱਕੀ ਕਰ ਜਾਵੇ, ਦਸਮ ਪਾਤਸ਼ਾਹ ਦੀ ਬੱਚੀ ਹੋਈ ਮਰਿਆਦਾ ਨੂੰ ਕਦੇ ਕੋਈ ਚੁਕਾ ਨਹੀਂ ਸਕੇ। ਸੋ ਕਹਿੰਦੇ ਕਿ ਦਾੜਾ ਤੇ ਕੇਸ ਕਿਉਂ ਰੱਖਦੇ? ਮੈਂ ਕਿਹਾ ਵਾਹ ਵਾਹ, ਮੈਂ ਤਾਂ ਸਮਝਿਆ ਤੂੰ ਪੜ੍ਹਿਆ ਲਿਖਿਆ ਪਰ ਨਹੀਂ, ਤੂੰ ਨੀ ਪੜ੍ਹਿਆ ਪੜ੍ਹਿਆ। ਕਹਿੰਦੇ ਕਿਉਂ? ਮੈਂ ਪੜ੍ਹਿਆ ਮੈਂ ਤਾਂ ਮੁੰਡਿਆਂ ਨੂੰ ਪੜ੍ਹਾਉਣਾ। ਮੈਂ ਕਿਹਾ ਫਿਰ ਕੋਈ ਸੋਚੀ ਕਿਹੜੀ ਜੀ ਪੜ੍ਹਾਈ ਪੜ੍ਹਿਆ ਤੇ ਇਹਨਾਂ ਨੂੰ ਪਤਾ ਨੀ ਕੀ ਪੜ੍ਹਾ ਦੇਵੇਗਾ, ਕਿਉਂਕਿ ਤਰਕਬਾਜ ਸੀ, ਮੈਂ ਵੀ ਤਰਕ ਨਾਲ ਉੱਤਰ ਦੇਣਾ ਚਾਹਿਆ। ਮੈਂ ਕਿਹਾ ਤੇਰਾ ਕਹਿਣਾ ਕਿਉਂ ਹੈ ਪ੍ਰੋਫੈਸਰ ਸਾਹਿਬ? ਜਿਵੇਂ ਕੋਈ ਚੋਰ ਕਿਸੇ ਭਲੇ ਲੋਕ ਨੂੰ ਕਹਿ ਦੇਵੇ ਤੂੰ ਚੋਰੀ ਕਿਉਂ ਨੀ ਕਰਦਾ, ਕਿਸੇ ਇਮਾਨਦਾਰ ਬੰਦੇ ਨੂੰ ਕਹਿ ਦੇਵੇ ਤੂੰ ਇਮਾਨਦਾਰ ਕਿਉਂ, ਤੂੰ ਬੇਈਮਾਨੀ ਕਿਉਂ ਨੀ ਕਰਦਾ, ਜਿਵੇਂ ਮੈਂ ਕਿਹਾ ਰੱਬ ਨੇ ਦਿੱਤਾ ਸਾਰਾ ਸਰੀਰ ਉਹ ਰੱਬ ਦੀ ਇਮਾਨਤ ਮੈਂ ਇਹਦੇ ਵਿੱਚ ਸ਼ਾਂਤ ਕਰਕੇ ਦੇਖ ਪਈਆਂ ਬਦਕਿਸਮਤੀ ਨਾਲ ਥੋੜਾ ਜਿਹਾ ਨੱਕ ਵੱਢਿਆ ਜਾਵੇ ਕਿੱਦਾਂ ਬੁਰਾ ਲੱਗੂ ਥੋੜਾ ਜਿਹਾ ਬੁੱਲ ਵੱਢ ਦਈਏ ਕਿੱਦਾਂ ਬੁਰਾ ਲੱਗੂ ਇਸੇ ਤਰ੍ਹਾਂ ਹੋਰ ਅੰਗ ਪ੍ਰਤੰਗ ਦੇ ਬੁਰੇ ਲੱਗਣਗੇ ਮੈਂ ਕਿਹਾ ਰੱਬ ਦੀ ਇਮਾਨਤ ਹੈ ਕਹਿੰਦੇ ਹਾਂ ਸਭ ਕੁਛ ਇਹ ਦਾੜਾ ਤੇ ਕੇਸ ਤੇ ਉਹ ਨੀ ਰੱਬ ਦੀ ਇਮਾਨਤ ਰੱਬ ਦੀ ਹੈ ਤੇ ਰੱਬ ਦੀ ਇਮਾਨਤ ਵਿੱਚ ਜਿਹਨੇ ਸ਼ਾਂਤ ਪਾ ਦਿੱਤੀ ਉਹਦੇ ਨਾਲ ਵੱਡਾ ਬੇਈਮਾਨ ਹੋਰ ਕੌਣ ਹੈ ਰੱਬ ਦੀ ਇਮਾਨਤ ਵਿੱਚ ਜਿਹੜਾ ਸ਼ਾਂਤ ਪਾਉਣਾ ਉਸ ਤੋਂ ਵੱਡਾ ਬੇਈਮਾਨ ਹੋਰ ਕੋਈ ਨਹੀਂ ਇਸ ਵਾਸਤੇ ਤੁਸੀਂ ਚੋਰੀ ਕਰਦੇ ਹੋ ਰੱਬ ਦੀ ਦਿੱਤੀ ਇਮਾਨਤ ਵਿੱਚ ਸ਼ਾਂਤ ਪਾਉਂਦੇ ਹੋ ਉਹ ਤਾਂ ਸਾਨੂੰ ਕਹਿੰਦੇ ਤੁਸੀਂ ਕੇਸ ਮੰਨਦੇ ਕਿਉਂ ਨਹੀਂ ਮੈਂ ਕਹਿੰਦਾ ਤੁਸੀਂ ਦੱਸੋ ਕਿ ਤੁਸੀਂ ਕੇਸ ਮੰਨਦੇ ਕਿਉਂ ਨਹੀਂ ਤੁਸੀਂ ਦੱਸੋ ਕੇਸ ਕਿਉਂ ਮੰਨਦੇ ਜੇ ਅਸੀਂ ਤਾਂ ਰੱਬ ਦੀ ਦਿੱਤੀ ਇਮਾਨਤ ਜੋ ਬਾਕੀ ਸਰੀਰ ਨੂੰ ਠੀਕ ਅਸੀਂ ਸਮਝਦੇ ਹਾਂ ਅੰਗ ਪ੍ਰਤੰਗ ਠੀਕ ਦਿੱਤੇ ਨੇ ਤੇ ਦਾੜਾ ਤੇ ਕੇਸ ਵੀ ਰੱਬ ਨੇ ਠੀਕ ਦਿੱਤੇ ਮੈਂ ਕਿਉਂ ਮੰਨੀਏ ਰੱਬ ਦੀ ਆਗਿਆ ਵਿੱਚ ਚੜਾਂਗੇ ਉਹਦੀ ਇਮਾਨਤ ਵਿੱਚ ਸ਼ਾਂਤ ਨਹੀਂ ਪਾਉਣੀ ਇਮਾਨਦਾਰ ਬਣ ਕੇ ਰਹਿਣਾ ਤੁਸੀਂ ਦੱਸੋ ਇਮਾਨਤ ਇਮਾਨਤ ਵਿੱਚ ਸ਼ਾਂਤ ਕਿਉਂ ਪਾਉਂਦੇ ਕਹਿੰਦੇ ਹਾਂ ਇਹ ਵੀ ਪਤਾ ਲੱਗ ਗਿਆ ਸੋ ਅਜੇ ਕੜਾ ਕੇ ਪਾਉਂਦੇ ਉਹ ਜਦੋਂ ਇੱਥੇ ਪਹੁੰਚੇ ਸੀ ਉਸ ਮੌਕੇ ਤੇ ਜਿਵੇਂ ਹਾਰ ਮੰਨ ਗਿਆ ਹੁੰਦਾ ਕੋਈ ਪਰ ਫਿਰ ਵੀ ਕਹਿੰਦਾ ਚਲੋ ਹੁਣ ਹੋਰ ਪੁੱਛ ਹੀ ਲਈਏ ਇੱਥੇ ਤੱਕ ਸੀ ਸੰਗਤ ਬੜੀ ਜੁੜੀ ਸੀ ਹੁਣ ਨਾਲੋਂ 10 ਗੁਣਾ ਵੱਧ ਜ਼ਰੂਰ ਹੋਵੇਗੀ ਬਹੁਤ ਸੰਗਤ ਸੀ 15-20 ਹਜ਼ਾਰ ਦੀ ਗਿਣਤੀ ਹੋਵੇਗੀ ਸੰਗਤ ਵੀ ਨਾਲ ਹੱਥ ਰਾ ਕੀਰਤਨੀ ਕੀਰਤਨ ਆ ਕੇ ਕੰਨੇ ਨਹੀਂ ਸਨ ਤਾਂ ਗੱਲ ਚੰਗੀ ਬਣੀ ਹੈ ਕਹਿੰਦੇ ਕੜਾ ਮੈਂ ਕਿਹਾ ਤੱਕ ਪੜ੍ਹੇ ਲਿਖੇ ਕੜਾ ਕਿਹਨੂੰ ਕਹੀਦਾ ਕੜਨ ਵਾਲਾ ਬੰਨਣ ਵਾਲਾ ਕਿਸੇ ਨਿਯਮ ਕਸੂਲ ਵਿੱਚ ਲਿਆਉਣ ਵਾਲੀ ਚੀਜ਼ ਨੂੰ ਕੜਾ ਕਹੀਦਾ ਕੜਨ ਵਾਲਾ ਮੈਂ ਕਿਹਾ ਕੜੇ ਦਾ ਅਰਥ ਹੈ ਬੰਨਣ ਵਾਲਾ ਨਿਯਮ ਅਸੂਲ ਵਿੱਚ ਲਿਆਉਣ ਵਾਲਾ ਬਾਹਾਂ ਇਹ ਜਦੋਂ ਕੜਾ ਪਾਲ ਗਏ ਹੱਥ ਵਿੱਚ ਤਾਂ ਇਹ ਬਾਹਾਂ ਸਾਡੀਆਂ ਨਹੀਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਆਂ ਬਣ ਜਾਂਦੀਆਂ ਕਿਉਂਕਿ ਖਾਲਸਾ ਗੁਰੂ ਘਰ ਰੂਪ ਹੈ ਇਹਨਾਂ ਬਾਹਾਂ ਨਾਲ ਝੂਠੇ ਅੰਗੂਠੇ ਨਹੀਂ ਲਾਉਣੇ ਝੂਠੇ ਦਸਤਕ ਨਹੀਂ ਕਰਨੇ ਚੋਰੀ ਵਾਲੀ ਠੱਗੀ ਨਹੀਂ ਕਰਨੀ ਥੋੜਾ ਖਿੰਜੜਾ ਜ਼ਬਰਦਸਤੀ ਧੱਕਾ ਪਾਪ ਅਤਿਆਚਾਰ ਜ਼ੁਲਮ ਬਿਲਕੁਲ ਮਨ ਇਹਨਾਂ ਬਾਹਾਂ ਨਾਲ ਧਰਮ ਦੀ ਕਿਰਤ ਵੰਡ ਕੇ ਛਕਣਾ ਪਰਉਪਕਾਰ ਨੀਤੀ ਭਲਿਆਈ ਦੇਸ਼ ਪ੍ਰੋਮ ਪੰਥ ਸਭ ਸੰਗਤ ਤੇ ਸ੍ਰਿਸ਼ਟੀ ਦੀ ਸਭ ਦੀ ਸੇਵਾ ਕਰਨੀ ਇਹ ਫਰਜ਼ ਬਣ ਜਾਂਦਾ ਕੜੇ ਪੈਰਨ ਵਾਲੇ ਦਾ ਇਸ ਵਾਸਤੇ 10 ਕੜਾ ਪੈਰ ਕੇ ਜੀ ਇੰਨੇ ਗੁਣ ਆ ਜਾਣੇ ਨੇ ਇਸ ਵਾਸਤੇ ਕੜਾ ਪੈ ਰਿਹਾ ਹੈ 10 ਇਹ ਗੁਣ ਸਾਰੇ ਛੱਡ ਦੇਜੋ ਚੋਰ ਯਾਰ ਡਾਕੂ ਠੱਗ ਬਣ ਜਾਈਏ ਇਹ ਕੜੇ ਦੀ ਨਹੀਂ ਲੋੜ ਤੇ ਕਰੋੜਾਂ ਵਾਲਿਆਂ ਨੂੰ ਵੀ ਲੋੜ ਹੋਵੇਗੀ ਕਹਿੰਦੇ ਜ਼ਰੂਰ ਲੋੜ ਹੈ ਜੀ ਤੇ ਚੰਗਾ ਤੱਕ ਸਾਨੂੰ ਸਫਾਈ ਵਾਸਤੇ ਉਹਦੇ ਬਾਰੇ ਤੋਂ ਬਹੁਤਾ ਪੁੱਛੇ ਨਹੀਂ ਸੋ ਇਸ ਵਾਸਤੇ ਗੁਰੂ ਪਿਆਰੇ ਜੋ ਇਹ 5 ਸਤਾਰਾਂ ਦੀ ਰਹਿਤ ਹੈ ਤੇ ਕਰੋੜਾਂ ਵਾਲਿਆਂ ਨੂੰ ਵੀ ਇਸ ਨੂੰ ਕਦੇ ਕੋਈ ਚੁਟਲਾ ਨਹੀਂ ਸਕਦਾ ਪਰ ਇਸ ਦੇ ਭਾਵ ਨੂੰ ਚੰਗੀ ਤਰ੍ਹਾਂ ਸਮਝਣਾ ਹਾਲੇ ਇਹਨਾਂ 5 ਸਤਾਰਾਂ ਦੀ ਰਹਿਤ ਨੂੰ ਦੂਜੀ ਤਰ੍ਹਾਂ ਸੁਣਾਈ ਜਾਵੇ ਤੇ ਇਹਦਾ ਮੁੱਖ ਭਾਵ ਬਹੁਤ ਵੱਡਾ ਭਾਰੀ ਅਸਲ ਸਿਧਾਂਤ ਤੇ ਸੱਤ ਹੋਰ ਰਹੋ ਵਿਚਾਰ ਸੋ ਖਾਲਸਾ ਜਿਹੜਾ ਇੰਨੇ ਗੁਣਾਂ ਵਾਲਾ ਹੋਵੇ ਜਿਹਨੇ ਇਹ ਬ੍ਰੇਕ ਵਾਲਾ ਕਸ਼ਹਿਰਾ ਪਾਇਆ ਹੋਵੇ ਜ਼ੁਲਮ ਦਾ ਦਾਸ ਕਰਨ ਵਾਸਤੇ ਗਾਤਰੇ ਕਿਰਪਾਨ ਹੋਵੇ ਜਿਸ ਦਾ ਹੱਥ ਵੀ ਕੜਿਆ ਹੋਇਆ ਹੱਥ ਨਾਲ ਪਾਪ ਨਹੀਂ ਕਰ ਸਕਦਾ ਸਾਫ਼ ਕਸੂਰਤ ਹੈ ਕਿਸੇ ਇਮਾਨਤ ਵਿੱਚ ਸ਼ਾਂਤ ਨਹੀਂ ਪਾਉਂਦਾ ਸੋ ਐਸੇ ਲੋਕਾਂ ਦਾ ਜਿਹੜਾ ਰਾਜ ਹੈ ਉਹ ਚੰਗਾ ਹੈ ਤੇ ਜਿਹੜਾ ਇਸ ਤੋਂ ਉਲਟ ਚੱਲੇ ਉਹਦਾ ਰਾਜ ਚੰਗਾ ਮੈਂ ਤਾਂ ਇਹੋ ਜਿਹਾ ਦਾ ਰਾਜ ਚੰਗਾ ਹੈ ਫਿਰ ਕਹਿ ਦੋ ਜਦ ਕੇ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਈ ਤੇਰੇ ਚ ਅਸੀਂ ਲਾਲਚ ਨਹੀਂ ਕਰਦੇ ਜੇ ਹੋਰ ਕਿਸੇ ਦੇਸ਼ ਵਾਲਾ ਕੋਈ ਕਹਿੰਦਾ ਕਿ ਤੁਸੀਂ ਇਹ ਤੁਹਾਡੇ ਚ ਕਮੀ ਹੈ ਤਾਂ ਅਸੀਂ ਕਹਿੰਦੇ ਹਾਂ ਨਹੀਂ ਵੀਰ ਜੇ ਅਸੀਂ ਲਾਲਚੀ ਹਾਂ ਤੇ ਇਹ ਲਾਲਚ ਤੁਸੀਂ ਸਮਝੋ ਤੁਸੀਂ ਸ਼ਕੋ ਖੰਡੇ ਦਾ ਅੰਮ੍ਰਿਤ ਤੁਸੀਂ ਹੋਵੋ ਇਹਨਾਂ ਗੁਣਾਂ ਵਾਲੇ ਤੇ ਅਸੀਂ ਤੁਹਾਨੂੰ ਕਹਾਂਗੇ ਤੁਸੀਂ ਰਾਜ ਕਰੋ ਅਸੀਂ ਤੁਹਾਡੀ ਪਰਜਾ ਬਣ ਕੇ ਰਹਿਣ ਤਿਆਰ ਤੇ ਉਲਾਂਭੇ ਨਾ ਦੇ ਇਹ ਨਾ ਕਹੋ ਕਿ ਚੰਗੇ ਬਣ ਕੇ ਰਾਜ ਕਿਉਂ ਕਰੋਗੇ ਅਸੀਂ ਕਹਿੰਦੇ ਖਾਲਸਾ ਰਾਜ ਕਰੇਗਾ ਅਸੀਂ ਇਹ ਕਦੇ ਕਦੇ ਕਿਹਾ ਕਿ ਅਸੀਂ ਰਾਜ ਕਰਾਂਗੇ ਅਸੀਂ ਤਾਂ ਕਹਿੰਦੇ ਖਾਲਸਾ ਰਾਜ ਕਰੇਗਾ ਤੇ ਤੁਸੀਂ ਖਾਲਸਾ ਬਣ ਜਾਓ ਤੁਸੀਂ ਰਾਜ ਕਰੋ ਔਰ ਇਹੀ ਸਾਡੀ ਤੀਬਰ ਇੱਛਾ ਹੈ ਕਿ ਸਾਰੀ ਦੁਨੀਆਂ ਖਾਲਸਾ ਬਣੇ ਔਰ ਸਾਰੀ ਦੁਨੀਆਂ ਤੇ ਖਾਲਸੇ ਦਾ ਰਾਜ ਹੋਵੇ ਇਸ ਵਾਸਤੇ ਸਾਡੀ ਕੋਈ ਖਿੱਚ ਨਹੀਂ ਜੇ ਅਸੀਂ 5-7 ਬੰਦੇ ਰਾਜ ਕਰੀਏ ਜਾਂ ਪੰਜਾਬੀ ਸੂਬੇ ਵਾਲੇ ਛੋਟੇ ਜਿਹੇ ਰਾਜ ਕਰੀਏ ਦੁਨੀਆਂ ਤੇ ਨਹੀਂ ਖਾਲਸਾ ਹੀ ਰਾਜ ਕਰੇ ਸੋ ਆਖੀ ਰਹਿ ਨਾ ਕਿਸੇ ਨੂੰ ਆਖੀ ਨਹੀਂ ਫਿਰ ਖਾਲਸੇ ਤੋਂ ਰਹਿ ਜਾਣਾ ਇਸ ਵਾਸਤੇ ਉਸ ਦੇਸ਼ ਵਾਲਿਆਂ ਨੂੰ ਚਿੱਠੀ ਵਿੱਚ ਲਿਖ ਲਿਆ ਦੇ ਕਿ ਤੁਸੀਂ ਭਾਈ ਖੰਡੇ ਦਾ ਅੰਮ੍ਰਿਤ ਛਕੋ ਤੇ ਖਾਲਸਾ ਬਣੋ ਤੁਸੀਂ ਤੇ ਤੁਸੀਂ ਰਾਜਸਥਾਨ ਲਓ ਇਹੋ ਜਿਹੇ ਗੁਣਾਂ ਵਾਲੇ ਜਿਹੜੇ ਹੋਣਗੇ ਉਹਨੂੰ ਖਾਲਸਾ ਕਹਿੰਦਾ ਤੇ ਉਹਨਾਂ ਦਾ ਰਾਜ ਕਦੇ ਕੋਈ ਹਟਾ ਨਹੀਂ ਸਕੇਗਾ ਉਹ ਸਦੂਵੀ ਹੋਵੇਗਾ ਤੋ ਇਸ ਵਾਸਤੇ ਰਾਜ ਕਰੇਗਾ ਖਾਲਸਾ ਔਰ ਬਚਨ ਵੀ ਪਹਿਲੇ ਪਾਤਸ਼ਾਹ ਦੇ ਕਰਨੀ ਨਾ ਮਿਲਦੇ ਨੇ ਪਹਿਲੇ ਪਾਤਸ਼ਾਹ ਦੇ ਕਰਨੀ ਨਾ ਮਿਲਦੇ ਚੇਤੇ ਰੱਖੋ ਕਿਉਂਕਿ ਮਾਰਿਆ ਸਿੱਕਾ ਜਦਕਿ ਨਾਨਕ ਨਿਰਮਲ ਪੰਥ ਚਲਾਇਆ ਸਿੱਕਾ ਸੰਸਾਰ ਵਿੱਚ ਐਸਾ ਧਰਮ ਦਾ ਚਲਾਇਆ ਨਿਰਮਲ ਮੈਲ ਤੋਂ ਰਹਿਤ ਖਾਲਸ ਸ਼ੁੱਧ ਤੇ ਪਵਿੱਤਰ ਖਾਲਸੇ ਦੇ ਅਰਥ ਹਨ ਇਸ ਵਾਸਤੇ ਗੁਰੂ ਪਿਆਰਿਓ ਸੋ ਖਾਲਸਾ ਜੋ ਐਸੇ ਪਵਿੱਤਰ ਗੁਣਾਂ ਵਾਲਾ ਹੋਵੇਗਾ ਉਹਦਾ ਰਾਜਪਾਲ ਦੁਨੀਆਂ ਸਦਾ ਵਾਸਤੇ ਰਹੇਗਾ ਦੂਸਰੇ ਦਾ ਨਹੀਂ ਹੋਣਾ ਉਹ ਅੱਜ ਬਾਣੀ ਦੀ ਸੰਥਾ ਰਹਿ ਗਈ ਕੇਵਲ ਅੰਮ੍ਰਿਤ ਦੀ ਮਹਾਨਤਾ ਬਾਰੇ ਇੱਕ ਸਾਖੀ ਬੇਨਤੀ ਕਰਕੇ ਸਮਾਪਤੀ ਹੈ ਸੋ ਹੋਰ ਕੋਈ ਸ਼ੰਕਾ ਭਾਈ ਜੀ ਨੇ ਪ੍ਰਸ਼ਨ ਕੀਤਾ ਕਿ ਹੋਰ ਕੋਈ ਸ਼ੰਕਾ ਤੁਹਾਨੂੰ ਦੱਸ ਕੇ ਫਿਰ ਉਹਦਾ ਉੱਤਰ ਨਾਲ ਦੇ ਦਿੰਦੇ ਸੋ ਜੇ ਇੰਨਾ ਸਾਰਾ ਉੱਤਰ ਲੈ ਕੇ ਦੇ ਦੇਣਾ ਤਾਂ ਬੜੀ ਚੰਗੀ ਗੱਲ ਸੋ ਗੁਰੂ ਪਿਆਰਿਓ ਦਸਮ ਪਾਤਸ਼ਾਹ ਜੀ ਨੇ ਮਰਿਆਦਾ ਕਾਇਮ ਕੀਤੀ ਹੈ ਕਿ ਭਾਈ ਅੰਮ੍ਰਿਤ ਛਕੋ ਤਾਂ ਤੁਸੀਂ ਸਾਡੇ ਧੀਆਂ ਪੁੱਤਰ ਹੋ ਤੇ ਅਸੀਂ ਤਾਂ ਤੁਹਾਡੇ ਹਾਂ ਸਤਿਗੁਰੂ ਜੀ ਦਮਦਮੇ ਸਾਹਿਬ ਸਾਬੋ ਕੀ ਤਲਵੰਡੀ ਜਿੱਥੋਂ ਕਵਿਤਾ ਸੁਣਾਈ ਸੀ ਪਾਤਸ਼ਾਹ ਜੀ ਨੇ ਸੋ ਉੱਥੇ ਮਹਾਰਾਜ ਸਾਹਿਬ ਜੀ ਚੇਤੇ ਕੀਤਾ ਬਠਿੰਡੇ ਦੀ ਸੰਗਤ ਨੂੰ ਉੱਥੇ ਆਪ ਪਹੁੰਚਣ ਲੱਗੇ ਨੇ ਰਸਤੇ ਵਿੱਚ ਭਾਈ ਰਾਮ ਸਿੰਘ ਔਰ ਦਿਆਲ ਦਾਸ ਦਾ ਘਰ ਸੀ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਲੰਗਰ ਛਕਾਉਣਾ ਭਾਈ ਰਾਮ ਸਿੰਘ ਦਿਆਲ ਦਾਸ ਕਹਿਣ ਲੱਗਾ ਉਹ ਬੇਨਤੀ ਕਰੀ ਮੇਰੇ ਨਾਲ ਹੋ ਕੇ ਹਜੂਰ ਨੂੰ ਬੇਨਤੀ ਕੀਤੀ ਮਹਾਰਾਜ ਕਹਿਣ ਲੱਗੇ ਲੰਗਰ ਨਹੀਂ ਫਿਰ ਛਕਣਾ ਇਹ ਕਹਿੰਦੇ ਮਹਾਰਾਜ ਕਾਰਨ ਕੀ ਕਹਿੰਦੇ ਤੂੰ ਨਗੋਰਾ ਦਿਆਲ ਦਾਸ ਕਹਿਣ ਲੱਗਾ ਮਹਾਰਾਜ ਮੇਰੇ ਦਾੜਾ ਸਾਬਤ ਕੇ ਸਾਬਤ ਸ਼ਰਾਬ ਮੈਂ ਨਾ ਪੀਵਾਂ ਤੰਬਾਕੂ ਦੇ ਨੇੜੇ ਨਹੀਂ ਜਾਂਦਾ ਕਬਰ ਮੜ ਕੇ ਸੀ ਨਾ ਮੰਨੀਏ ਸੋ ਤੁਸੀਂ ਜੋ ਮੇਰੇ ਗੁਰੂ ਜੀ ਪ੍ਰਸਾਦ ਤੋਂ ਮੈਂ ਨਗੋੜਾ ਸੀ ਕਹਿੰਦੇ ਨਹੀਂ ਤੂੰ ਨਗੋੜਾ ਅੱਗੇ ਚਲੇ ਗਏ ਨੇ ਦਮਦਮੇ ਬਠਿੰਡੇ ਜਾ ਬੇਨਤੀ ਕੀਤੀ ਉੱਥੇ ਵੀ ਪ੍ਰਵਾਨ ਨਹੀਂ ਹੋਏ ਭਾਈ ਰਾਮ ਸਿੰਘ ਹੁਣ ਆਪਾਂ ਕਿਵੇਂ ਕਰੀਏ ਰਾਮ ਸਿੰਘ ਕਹਿਣਗਾ ਦਿਆਲ ਦਾਸ ਲੰਗਰ ਘਰ ਤਿਆਰ ਗੱਡੇ ਤੇ ਲੱਗਣਾ ਜਿੱਧਰ ਚੱਲਣਗੇ ਪਿਤਾ ਜੀ ਨਗਰੇ ਨਗਰੇ ਲਈ ਚੱਲੀਏ ਸਦੇ ਤਾਂ ਪ੍ਰਸੰਨ ਹੋਣਗੇ ਇਤਿਹਾਸ ਪੜ੍ਹ ਕੇ ਦੇਖੋ ਆਪਣਾ ਸੋ ਗੱਡੇ ਤੇ ਲੱਗ ਲਿਆ ਲੰਗਰ ਪੁੱਛੋ ਕਿ ਪਿੰਡ ਵਾਲਿਆਂ ਨੇ ਤੁਰ ਪਏ ਨੇ ਮਗਰੇ ਮਗਰੇ ਅੱਗੇ ਇਹੋ ਪਿੰਡ ਆਇਆ ਰਾਹ ਵਿੱਚ ਘੋੜੇ ਨੂੰ ਧਿਆ ਲੱਗੀ ਠੰਡੇ ਡੂੰਘੇ ਜਲ ਵਿੱਚ ਹਜ਼ੂਰ ਦੇ ਘੋੜੇ ਨੂੰ ਅੱਗੇ ਕੀਤਾ ਜਲ ਸੁੰਘ ਕੇ ਘੋੜੇ ਨੇ ਨਹੀਂ ਛਕਿਆ ਵਾਪਸ ਮੁੜਿਆ ਪਿਆਰੇ ਦਇਆ ਸਿੰਘ ਜੀ ਕਹਿਣ ਲੱਗੇ ਮਹਾਰਾਜ ਇਹ ਕੀ ਕਾਰਨ ਸਿੰਘ ਕੋਠੀਆਂ ਦਾ ਸਤਿਕਾਰ ਰੱਖਣ ਲਈ ਮੇਰਾ ਖਿਆਲ ਇੱਕ ਸ਼ਬਦ ਦੀ ਕਥਾ ਕਰ ਹੀ ਲਈ ਅੱਜ ਕੋਠੀਆਂ ਦਾ ਆਦਰ ਹੈ ਠਹਿਰ ਸਾਧੂ ਸੁਣਾ ਕੇ ਇੱਕ ਸ਼ਬਦ ਮੈਂ ਕਰ ਲਈ ਸੋ ਗੁਰੂ ਪਿਆਰਿਓ ਭਾਈ ਦਇਆ ਸਿੰਘ ਪੁੱਛਿਆ ਮਹਾਰਾਜ ਘੋੜੇ ਨੂੰ ਧਿਆ ਲੱਗੀ ਸੀ ਜਲ ਕਿਉਂ ਨਹੀਂ ਛਕਿਆ ਮਹਾਰਾਜ ਕਹਿਣ ਲੱਗੇ ਇੱਥੇ ਨਗੋਰਾ ਰਹਿੰਦਾ ਨਗੋਰਾ ਦਿਆਲ ਦਾ ਉਹਦੇ ਨਗੋਰੇ ਪੁਰੇ ਦੀ ਬਦਬੂ ਘਰ ਵਿੱਚੋਂ ਪਿੰਡ ਵਿੱਚੋਂ ਛੱਪੜ ਵਿੱਚ ਪਈ ਹੈ ਸਾਡੇ ਘੋੜੇ ਸਾਡੀ ਚਰਨ ਛੋਹ ਪ੍ਰਾਪਤ ਹੈ ਇਸ ਵਾਸਤੇ ਇਹਨੇ ਇਹ ਨਗੋਰੇ ਦੇ ਪਿੰਡ ਦਾ ਪਾਣੀ ਨਹੀਂ ਪੀਤਾ ਇਤਿਹਾਸ ਆਪਣਾ ਪੜ੍ਹ ਕੇ ਦੇਖੋ ਸੋ ਬੜਾ ਹੈਰਾਨ ਹੋਇਆ ਜਦੋਂ ਇਸ ਗੱਲ ਦਾ ਪਤਾ ਲੱਗਾ ਦਿਆਲ ਦਾਸ ਜੀ ਉਹ ਵੀ ਪਹੁੰਚ ਕੇ ਦਮਦਮੇ ਸਾਹਿਬ ਉਸ ਮੌਕੇ ਭਾਈ ਰਾਮ ਸਿੰਘ ਕਹਿਣ ਲੱਗਾ ਦਿਆਲ ਦਾਸ ਤੂੰ ਕਿਉਂ ਹੱਥ ਕਰਦਾ ਸੋ ਤੂੰ ਗੁਰੂ ਦਾ ਹੁਕਮ ਮੰਨਣਾ ਹੈ ਕਿ ਮਨਾਉਣਾ ਹੈ ਕਹਿੰਦੇ ਹੁਕਮ ਮੰਨਣਾ ਫਿਰ ਮਨ ਜੋ ਕਹਿੰਦੇ ਨੇ ਜਦੋਂ ਫਿਰ ਹਜ਼ੂਰ ਨੇ ਕਿਹਾ ਤੂੰ ਨਗੋਰਾ ਕਹਿਣ ਲੱਗਾ ਮਹਾਰਾਜ ਇੱਕ ਬੇਨਤੀ ਆਪ ਅੰਤਰਗਾਮੀ ਹੋ ਇੱਕ ਬੇਨਤੀ ਕਰਨ ਦਾ ਹੱਕ ਹੈ ਮੈਨੂੰ ਸੋ ਚੌਥੇ ਪਾਤਸ਼ਾਹ ਭਾਈ ਆਦਮ ਨੇ ਵਰ ਮੰਗਿਆ ਪੁੱਤਰ ਦਾ ਭਾਈ ਭਗਤੂ ਪੁੱਤਰ ਜੰਮਿਆ ਅੱਗੇ ਕੁਲ ਚੱਲੀ ਮੈਂ ਉਸ ਕੁਲ ਵਿੱਚ ਭਾਈ ਭਗਤੂ ਦਾ ਚੌਥੀ ਥਾਂ ਤੇ ਪੁੱਤਰਾ ਹਾਂ ਉਦੋਂ ਤੋਂ ਲੈ ਕੇ ਅਸੀਂ ਹੁਣ ਕਿਸੇ ਨੂੰ ਕਦੇ ਮੰਨਿਆ ਨੀ ਹਾਲੇ ਅਸੀਂ ਨਗੋਰੇ ਹੀ ਰਹਿ ਗਏ ਚੌਥੇ ਪਾਤਸ਼ਾਹ ਤੋਂ ਲੈ ਕੇ ਕੁਛ ਕਮਾਉਣ ਵਾਲੇ ਮਹਾਰਾਜ ਕਹਿੰਦੇ ਦਿਆਲ ਦਾਸ ਸਭ ਗੱਲਾਂ ਠੀਕ ਨੇ ਪਰ ਅਸੀਂ ਨਿਯਮ ਪ੍ਰਪੱਕ ਬਣਾਤਾ ਜਦੋਂ ਤੱਕ ਕੋਈ ਖੰਡੇ ਦਾ ਮੁੱਖ ਛੱਕ ਨਹੀਂ ਲੈਂਦਾ ਤਦੋਂ ਤੱਕ ਉਹ ਸਾਡਾ ਨਹੀਂ ਫਿਰ ਅੰਮ੍ਰਿਤ ਛਕਿਆ ਭਾਈ ਦਿਆਲ ਦਾਸ ਨੇ ਮੇਰੇ ਪਰਿਵਾਰ ਦੇ ਦਿਆਲ ਸਿੰਘ ਨਾਮ ਹੋਇਆ ਫਿਰ ਸਤਿਗੁਰੂ ਕਲਜੀਤ ਸਾਹਿਬ ਜੀ ਨੇ ਇਹਦਾ ਲੰਗਰ ਪਾਂ ਛਕਿਆ ਕਲਜੀਤ ਸਾਹਿਬ ਜੀ ਨੇ ਹੁਣ ਦੇਖ ਲਓ ਭਾਈ ਭਗਤੂ ਤੋਂ ਭਾਈ ਆਦਮ ਤੋਂ ਚੱਲੀ ਗਈ ਦੌਲਤ ਚੌਥੇ ਪਾਤਸ਼ਾਹ ਤੋਂ ਕਰ ਰਹੀ ਹੈ ਸੇਵਾ ਗੁਰੂ ਕਰਦੀ ਹੋਰ ਕਿਸੇ ਨੂੰ ਕਦੇ ਮੰਨਿਆ ਨਹੀਂ ਜੇ ਉਹਨਾਂ ਨੇ ਵੀ ਅੰਮ੍ਰਿਤ ਨਹੀਂ ਛਕਿਆ ਤੇ ਉਹਦਾ ਵੀ ਲੰਗਰ ਦੇ ਕਲਜੀਤ ਸਾਹਿਬ ਜੀ ਨੇ ਪ੍ਰਵਾਨ ਕੀਤਾ ਤਾਂ ਆਪਾਂ ਕਿਹੜੇ ਬਾਗ ਦੀ ਮੂਲੀ ਹੈ ਜਿਹੜਾ ਅੰਮ੍ਰਿਤ ਛਕੇ ਤੋਂ ਬਿਨਾਂ ਕਹਿ ਦਈਏ ਅਸੀਂ ਗੁਰੂ ਵਾਲੇ ਨਹੀਂ। ਇਸ ਵਾਸਤੇ ਭਾਈ ਅੰਮ੍ਰਿਤ ਛਕਣਾ ਹੀ ਪਵੇਗਾ। ਅੱਜ 40 ਤੋਂ ਉੱਪਰ ਨਾਮ ਮਲਸੀਆ ਨਗਰ ਅੰਮ੍ਰਿਤ ਛਕਣ ਵਾਲਿਆਂ ਦੇ ਪੁੱਜੇ ਨੇ। ਪਰ ਇੱਕ ਪਿੰਡ ਗਏ ਸੀ, ਉੱਥੋਂ ਦੇ ਵੀ ਤਿਆਰ ਹੁੰਦੇ ਨੇ। ਅੱਜ ਸ਼ਾਇਦ ਤੁਸੀਂ ਦੱਸਿਆ ਪੰਜ ਦੱਸਿਆ ਸੋ 45 ਸੋ ਸਰਦੀ ਜੀ ਨੂੰ ਪਾਇਆ ਪਰਸੋਂ ਤੱਕ ਕਾਫੀ ਗਿਣਤੀ ਹੋ ਜਾਣੀ ਹੈ। ਆਮ ਜਦੋਂ ਅਸੀਂ ਅੰਮ੍ਰਿਤ ਛਕਾਉਂਦੇ ਨਾਮ ਲਿਖਦੇ ਹਾਂ ਤਾਂ ਅੱਧੇ ਕ ਨਾਮ ਰਖਾਉਂਦੇ ਹੁੰਦੇ ਆ, ਅੱਧੇ ਕੋਤਰਾ ਹੀ ਆ ਜਾਂਦੇ ਹੁੰਦੇ ਆ। ਸੋ ਉਮੀਦ ਹੈ ਕਿ ਆਪੋ ਪਰਸੋਂ ਤੱਕ ਤਾਂ ਪੁੱਜਾ ਵੀ ਜ਼ਰੂਰ ਬਾਰਾਂ ਵੀ ਪਾਇਆ। ਸੋ ਇਸ ਵਾਸਤੇ ਖੁਸ਼ੀ ਦੀ ਗੱਲ ਹੈ, ਸਾਡਾ ਜੋ ਨਿਯਮ ਹੈ ਕਿ ਜੇ ਥਾਂ ਤੇ ਇੱਕ ਕਥਾ ਵੀ ਕਰੀਏ ਉੱਥੇ ਜੇ ਕੋਈ ਵੀ ਅੰਮ੍ਰਿਤ ਨਾ ਛਕੇ ਤਾਂ ਦੁਬਾਰਾ ਅਸੀਂ ਉੱਥੇ ਨਹੀਂ ਜਾਂਦੇ। ਪਰ 18 ਸਾਲਾਂ ਵਿੱਚ ਐਸਾ ਕੋਈ ਨਿਭਾਗਾ ਸ਼ਹਿਰ ਪਿੰਡ ਹੁਣ ਤੱਕ ਨਹੀਂ ਮਿਲਿਆ। ਸੋ ਕਥਾ ਹੋਵੇ ਪੰਚਾਇਤ ਬਲੌਕ ਕੋਈ ਵੀ ਅੰਮ੍ਰਿਤ ਛਕੇ ਕਰਾਉਣੇ ਛਕੇਗਾ ਛੱਡਦੇ ਨੇ ਸਾਰੇ। ਸੋ ਬੜੀ ਖੁਸ਼ੀ ਹੈ ਕਿ 500,000 ਹੀ ਪਈ, ਹੋਰ ਯਤਨ ਕਰਿਓ। ਹਾਲੇ ਭਗਤ ਦੀ ਦਿਹਾੜੀ ਵਿੱਚ ਆ ਰਹੇ ਹੈ, ਪਰਸੋਂ ਮੁਕਤ ਪ੍ਰਚਾਰ ਹੈ 10 ਵਜੇ ਮਲਸੀਆ ਨਗਰ ਦੁਪਹਿਰੇ ਉੱਥੇ ਪਹੁੰਚ ਕੇ ਗੁਰੂ ਕੇ ਜਹਾਜ਼ ਦੀ ਚੜ੍ਹਨ। ਸੋ ਸੱਚੇ ਪਾਤਸ਼ਾਹ ਰਹਿਮਤਾਂ ਤੇ ਮਿਹਰਾਂ ਕਰਨਗੇ ਤੇ ਕਿਹੋ ਜਿਹਾ ਗਿਆਨ ਪ੍ਰਾਪਤ ਹੋਏਗਾ ਖੰਡੇ ਦੇ ਅੰਮ੍ਰਿਤ ਛਕਣ ਤੋਂ। ਹਜੂ ਤੀਸਰੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਵਾਹਿਗੁਰੂ ਜੀ ਗੌੜੀ ਗੁਆਰੇ ਮਹਲਾ ਤੀਜਾ, ਏਕ ਸਤੇ ਸਭ ਰੂਪ ਹੈ ਰੰਗਾ।
ਗੁਆਰੇ ਦੀ ਜਾਤੀ ਤੀਸਰੇ ਪਾਤਸ਼ਾਹ ਗੌੜੀ ਰਾਜ ਵਿੱਚ ਫਰਮਾਉਂਦੇ ਨੇ, ਇੱਕੋ ਪਰਮੇਸ਼ਰ ਤੋਂ ਸਾਰੇ ਰੂਪ ਰੰਗ ਆਕਾਰ ਪੈਦਾ ਹੋਏ ਹਨ। ਜਿੰਨੇ ਰੰਗ ਹਨ, ਰਜੋ ਗੁਣੀ, ਤਮੋ ਗੁਣੀ, ਸਤੋ ਗੁਣੀ। ਸਤੋ ਗੁਣ ਚਿੱਟਾ ਹੈ, ਰਜੋ ਗੁਣ ਜਿਹੜਾ ਇਹ ਲਾਲ ਹੈ ਤੇ ਤਮੋ ਗੁਣ ਕਾਲਾ ਰੰਗ। ਸੋ ਇਹ ਤਿੰਨੇ ਰੰਗ ਇਸੇ ਤਰ੍ਹਾਂ ਦੇ ਰਜੋ ਗੁਣੀ, ਤਮੋ ਗੁਣੀ, ਸਤੋ ਗੁਣੀ ਜੀਵ ਤੇ ਸਭ ਰੂਪ ਆਕਾਰ ਚੌਖਾਣੀਆਂ ਨੇ। ਕੋਈ ਪੰਛੀ ਹੈ, ਕੋਈ ਬਿਰਸ਼ ਹੈ, ਕੋਈ ਮਨੁੱਖ ਹੈ, ਕੋਈ ਪਸ਼ੂ ਹੈ, ਇਹ ਸਾਰੇ ਜਿਹੜੇ ਰੂਪ ਆਕਾਰ ਨੇ ਲੰਮਾ ਮਧਰਾ ਦਰਮਿਆਨਾ। ਸੋ ਇਹ 4 ਖਾਣੀਆਂ ਦੇ 84 ਲੱਖ ਜੂਨਾਂ ਦੇ ਤੇ ਸਾਰੇ ਰੰਗ ਜਿਹੜੇ ਹਨ ਇੱਕੋ ਇੱਕ ਪਰਮੇਸ਼ਰ ਤੋਂ ਰੰਗਾ ਰੰਗਾ ਦੇ। ਕਈ ਮਿਸਰ ਸੁਭਾਅ ਦੇ ਨੇ, ਸੋ ਕਈ ਕੇਵਲ ਰਾਜਨੀਤਿਕ ਨੇ, ਕਈ ਕੇਵਲ ਧਰਮੀ ਨੇ, ਕਈ ਵਿਚਲਾ ਜਾ ਮੇਲ ਹੈ, ਕਈ ਕ੍ਰੋਧੀ ਨੇ। ਸੋ ਕੋਈ ਸੰਤੋਖੀ ਨੇ, ਕੋਈ ਲਾਲਚੀ ਨੇ, ਕੋਈ ਸ਼ਾਂਤ ਚਿੱਤ ਨੇ। ਸੋ ਇਸ ਪ੍ਰਕਾਰ ਇਹ ਜਿੰਨੇ ਸਾਰੇ ਰੰਗਾ ਰੰਗਾਂ ਦੇ ਨੇ ਤੇ ਸਾਰੇ ਜਿਹੜੇ ਰੂਪਾਕਾਰ ਹਨ ਸਭ ਇੱਕ ਪਰਮੇਸ਼ਰ ਤੋਂ ਪੈਦਾ ਹੋਏ ਹਨ।
ਪੌਣ ਪਾਣੀ ਬੈਸੰਤਰ ਸਭ ਸਹਿ ਲੰਗਾ।
ਜੀਵ ਕਿਸ ਤੋਂ ਪੈਦਾ ਹੋਣ, ਕਹਿੰਦੇ ਪੰਜਾਂ ਤੱਤਾਂ ਤੋਂ। ਪੌਣ ਹਵਾ, ਪਾਣੀ, ਬੈਸੰਤਰ, ਅਗਨੀ। ਸੋ ਇਹਨਾਂ ਸਾਰਿਆਂ ਨੂੰ ਸਹਿ ਲੰਗਾ ਇਕੱਠਿਆਂ ਕੀਤਾ, ਧਰਤੀ ਤੇ ਆਕਾਸ਼ ਹੋਰ ਗ੍ਰਹਿਣ ਕਰੋ, ਇਹਨਾਂ ਨੂੰ ਇਕੱਠਿਆਂ ਕਰਕੇ ਸੰਸਾਰ ਰਚਿਆ ਹੈ। ਵਾ ਇਹਨਾਂ ਸਾਰਿਆਂ ਦੇ ਨਾਲ ਪਰਮੇਸ਼ਰ ਆਪ ਮਿਲ ਰਿਹਾ ਹੈ। ਪੌਣ ਪਾਣੀ ਬਸੰਤਰ ਆਦਿ ਤੱਤਾਂ ਦੇ ਨਾਲ ਆਪਣੀ ਜੋਤ ਵਿੱਚ ਪਾਈ ਹੋਈ ਹੈ, ਸਭ ਨਾਲ ਮਿਲ ਰਿਹਾ ਹੈ। ਪੌਣ ਰਜੋਗੁਣੀ, ਪਾਣੀ ਸਤੋਗੁਣੀ, ਬਸੰਤਰ ਤਮੋਗੁਣੀ। ਪੌਣ ਜਿਹੜੇ ਨਿਰਲੇਪ ਰਹਿਣ ਵਾਲੇ ਨੇ, ਪਾਣੀ ਦੀ ਨਿਆਈ ਸ਼ਾਂਤ ਚਿੱਤ, ਬਸੰਤਰ ਦੀ ਨਿਆਈ ਜਿਹੜੇ ਗਿਆਨਵਾਨ ਹਨ। ਸੋ ਉਹਨਾਂ ਸਾਰਿਆਂ ਦੇ ਨਾਲ ਪਰਮੇਸ਼ਰ ਸਹਿ ਲੰਗਾ ਮਿਲ ਰਿਹਾ ਹੈ, ਜੋ ਰਿਹਾ ਹੈ ਅਭੇਦ ਹੋ ਰਿਹਾ ਹੈ।
ਭਿੰਨ ਭਿੰਨ ਵੇਖੈ ਹਰ ਪ੍ਰਭ ਰੰਗਾ।
ਹਰੀ ਪ੍ਰਭੂ ਨੇ ਭਿੰਨ ਭਿੰਨ ਵੱਖਰੇ ਵੱਖਰੇ ਰੰਗਾਂ ਦੇ ਪੈਦਾ ਕੀਤੇ ਨੇ, ਵੱਖਰੇ ਵੱਖਰੇ ਸੁਭਾਵਾਂ ਦੇ ਪੈਦਾ ਕੀਤੇ ਨੇ। ਤੇ ਹਰੀ ਪ੍ਰਭੂ ਪਰਮੇਸ਼ਰ ਆਪ ਹੀ ਸਾਰਿਆਂ ਦੇ ਕਰਮਾਂ ਧਰਮਾਂ ਨੂੰ ਜੀਵਨਾਂ ਨੂੰ ਵੇਖ ਰਿਹਾ ਹੈ ਅੰਤਰਜਾਮਤਾ ਨਾਲ।
ਏਕ ਅਚਰਜ ਏਕੋ ਹੈ ਸੋਈ।
ਸੋ ਇੱਕੋ ਇੱਕ ਤਾਂ ਅਚਰਜ ਮਾਇਆ ਸਬਲ ਬੜੇ ਕੌਕ ਕੰਮ ਕਰਦਾ ਹੈ। ਸੋ ਫਿਰ ਮੈਂ ਰਾਓ ਰੰਗ ਕੌ ਕਰੇ, ਰਾਓ ਰੰਗ ਕਰ ਡਾਰੇ। ਸੋ ਰੀਤੇ ਭਰੇ ਭਰੇ ਸਿਖਨਾਵਾ ਜੇ ਤਾਂ ਕੋਲ ਜਹਾਰੇ, ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਲ ਕਰਾਵਾ। ਇੱਕੋ ਸਰਗੁਣ ਸਰੂਪ ਧਾਰ ਕੇ ਅਚਰਜ ਕੌਕ ਕਰਦਾ ਹੈ, ਇੱਕੋ ਸੋਈ ਨਿਰਗੁਣ ਸਰੂਪ ਹੈ ਆਪ। ਸੋ ਇਹ ਇੱਕ ਬੜੀ ਅਚਰਜ ਪਾਈ ਵਾਲੀ ਗੱਲ ਹੈ ਕਿ ਇੱਕੋ ਇੱਕ ਸੋਈ ਪਰਮੇਸ਼ਰ ਪਿੱਛੇ ਕੀ ਹੋਣਾ ਤੇ ਅੱਗੇ ਨੀ ਹੋਵੇਗਾ।
ਗੁਰਮੁਖ ਵਿਚਾਰੇ ਵਿਰਲਾ ਕੋਈ।
ਪਰ ਕੋਈ ਕੋਈ ਗੁਰਮੁਖ ਵਿਰਲਾ ਹੈ ਜਿਹੜਾ ਐਸੀ ਵਿਚਾਰ ਨੂੰ ਕਰਨ ਵਾਲਾ ਹੈ, ਐਸੀ ਵਿਚਾਰ ਨੂੰ ਸਮਝਣ ਵਾਸਤੇ ਐਸਾ ਵਿਚਾਰਵਾਨ। ਕੋਈ ਕੋਈ ਵਿਰਲਾ ਵਿਰਲਾ ਕੋਈ ਗੁਰਮੁਖ ਹੈ। ਇਸਲਾਮ ਦੇ ਕੇ ਕਹਿੰਦੇ ਹਨ,
ਸਹਿਜ ਭਵੈ ਪ੍ਰਭ ਸਦਨੀ ਥਾਈ।
ਪ੍ਰਭੂ ਪਰਮੇਸ਼ਰ ਸਾਰਿਆਂ ਥਾਵਾਂ ਤੇ ਸਹਿਜ ਸੁਤੇ ਸਿੱਧੀ ਭਵੈ ਵਿਚਰ ਰਿਹਾ ਹੈ, ਵਿਆਪਕ ਹੈ ਸਭ ਥਾਵਾਂ। ਜਲ ਥਲ ਮੰਗਲ ਪੂਰਿਆ ਸਵਾਮੀ ਸਿਰਜਣਹਾਰ, ਅਣਕ ਪਾਤਰੇ ਪਤਿਆ ਨਾਨਕੇ ਕੰਕਾਰ।
ਕਹਾ ਗੁਪਤ ਪ੍ਰਗਟ ਪ੍ਰਭ ਬੰਤ ਬਣਾਈ।
ਪਰਮੇਸ਼ਰ ਜਿਹੜੀ ਸੰਸਾਰ ਦੀ ਬੰਤ ਬਣਾਈ ਹੈ, ਇਹਦੇ ਚ ਕਿਹੜੇ ਗੁਪਤ ਹੋ ਰਿਹਾ ਤੇ ਕਿਹੜੇ ਪ੍ਰਗਟ ਹੋ ਰਿਹਾ। ਪਾਣੀ ਵਰਗਾ ਰੱਬ ਪਾਣੀ ਵਰਗਾ ਆ ਪਾਣੀਆਂ ਨੇ ਬਠਿੰਡੇ ਦੀ ਧਰਤੀ ਦੇ ਵਿੱਚ ਬਹੁਤ ਡੂੰਘਾ ਉਦੋਂ ਉਰੇ ਜਿਹੜਾ ਘੱਟ ਡੂੰਘਾ ਉਦੋਂ ਉਰੇ ਘੱਟ ਡੂੰਘਾ ਉਸ ਤੋਂ ਉਰੇ ਆ ਜਾਈਏ ਤਾਂ ਆ ਨਦੀ ਨੂੰ ਦਰਿਆ ਰੂਪ ਬਣ ਕੇ ਉੱਪਰ ਹੀ ਵਗ ਰਿਹਾ ਸੋ ਇਸੇ ਤਰ੍ਹਾਂ ਕਦੋਂ ਢੋਲਟ ਮੱਕਿਆ ਕਹੂੰ ਪੰਥ ਦਾ ਦੇਸ਼ ਕਦੋਂ ਉੱਪਰ ਹੋਏਗਾ ਹੈ ਕਤੂ ਉੱਪਰ ਹੋਏਗਾ ਹੈ ਜੋ ਜਲ ਤੇ ਜਗਦੀਸ਼ ਜੋ ਪਰਮੇਸ਼ਰ ਮਨਮੁਖਾ ਨੂੰ ਗੁਪਤਾ ਗੁਰਮੁਖਾ ਨੂੰ ਪ੍ਰਗਟ ਹੋ ਰਿਹਾ ਕਿਸੇ ਥਾਂ ਤੇ ਆਪ
ਰੱਬ ਬਣਤ ਬਣਾਈ
ਪ੍ਰਭੂ ਨੇ ਇਹ ਸਾਰੀ ਸੰਸਾਰ ਦੀ ਜੋ ਬਣਤ ਬਣਾਈ ਇਸ ਦੇ ਵਿੱਚ
ਆਪੇ ਸੁਪਿਆ ਦੇ ਜਗਾਈ
ਸੋ ਆਪ ਹੀ ਸਵਾਉਣ ਵਾਲਾ ਤੇ ਆਪ ਹੀ ਜਗਾਉਣ ਵਾਲਾ ਸੋ ਅਗਿਆਨਾ ਲਾਏ ਅਗਿਆਨ ਲਾਏ ਸਵਾਲਿਆ ਗੁਰਗਿਆਨਾ ਲਾਏ ਜਗਾ ਦੇ ਅਗਿਆਨ ਲਾ ਕੇ ਸਵਾਲ ਦਿੱਤਾ ਤੇ ਗਿਆਨ ਦੀ ਬਖਸ਼ਿਸ਼ ਕਰਕੇ ਜਗਾ ਦੇਵੇਗਾ ਜਿਹੜੇ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਪਏ ਨੇ ਉਹਨਾਂ ਨੂੰ ਗਿਆਨ ਅਵਸਥਾ ਵਿੱਚ ਜਗਾਉਣ ਵਾਲਾ ਵਾਹਿਗੁਰੂ ਆਪ ਜਿਹੜੇ ਮੋਹ ਮਮਤਾ ਦੇ ਜਾਤ ਪਰਮਾਤਮਾ ਤੇ ਗਾਫਲਤਾ ਦੀ ਨੀਂਦ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਪਏ ਨੇ ਉਮਰ ਰੂਪੀ ਰਾਤ ਵਿੱਚ ਹਰ ਜਸ ਸੁਣੇ ਨਾ ਹਰ ਗੁਣ ਗਾਵੇ ਐਸੇ ਜਿਹੜੇ ਸੁੱਤੇ ਪਏ ਨੇ ਕਹੋ ਗੱਜ ਕੇ ਸਤਨਾਮ ਹੁਣ ਵੀ ਨੀ ਸੁੱਤੇ ਰਹਿਣਾ ਪਰ ਪਾਖੀ ਨਾ ਸੁੱਤੇ ਰਹੀਏ ਸੁੱਤੇ ਜਿਹੜੇ ਨੇ ਅਗਿਆਨ ਵਿੱਚ ਮੋਹ ਮਮਤਾ ਵਿੱਚ ਉਹਨਾਂ ਨੂੰ ਗਿਆਨ ਦੁਆਰਾ ਵਾਹਿਗੁਰੂ ਆਪ ਹੀ ਜਗਾਉਣ ਵਾਲਾ ਹੈ ਜਾਗਣਾ ਜਾਗਣ ਨੀਤਾ ਹਰ ਕੀਰਤਨ ਮੈਂ ਜਾਗਣਾ
ਇਸ ਕੀ ਕੀਮਤ ਕਿਨੈ ਨਾ ਹੋਈ
ਇਸ ਵਾਹਿਗੁਰੂ ਦੀ ਅੰਤ ਪੌਲ ਰੂਪੀ ਕੀਮਤ ਕਿਸੇ ਦੇ ਕੋਲ ਨਹੀਂ ਹੋ ਸਕਦਾ ਅੰਤ ਨੀ ਉਹਦਾ ਕੋਈ ਪਾ ਸਕਿਆ ਉਸਦੀ ਅੰਤ ਪੌਲ ਦੀ ਕੀਮਤ ਕਿਸੇ ਦੇ ਪਾਸੋਂ ਨਹੀਂ ਹੋ ਸਕੀ ਹੈ
ਕਹਿ ਕਹਿ ਕਥਨ ਕਹਿ ਸਭ ਕੋਈ
ਕਈਆਂ ਹੋਈਆਂ ਜਿਹੜੀਆਂ ਕਥਾ ਨੇ ਉਹਨਾਂ ਨੂੰ ਸਭ ਤੋਂ ਕਥਾਕੜ ਬਣ ਕੇ ਕਹੀ ਜਾਂਦਾ ਕਈਆਂ ਹੋਈਆਂ ਜਿਹੜੀਆਂ ਪਹਿਲੀਆਂ ਵੱਡੇ ਵੱਡੇ ਵਿਦਵਾਨਾਂ ਦੀਆਂ ਕਥਾ ਹਨ ਕਥਨ ਹਨ ਉਹਨਾਂ ਨੂੰ ਸਭ ਕੋਈ ਕਹੀਤਾ ਜਾਂਦਾ ਹੈ
ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ
ਪਰ ਜੇ ਉਸਦਾ ਮਨ ਗੁਰੂ ਕੇ ਉਪਦੇਸ਼ ਵਿੱਚ ਸਮਾ ਜਾਵੇ ਗੁਰੂ ਕੇ ਸ਼ਬਦ ਵਿੱਚ ਸਮਾ ਜਾਵੇ ਹਰੀ ਪਰਮੇਸ਼ਰ ਬੁੱਝ ਸਮਝ ਹੋ ਸਕਦਾ ਹੈ ਜਿਸਦਾ ਮਨ ਸ਼ਬਦ ਵਿੱਚ ਸਮਾ ਜਾਵੇ ਕੇਵਲ ਚਿੰਤ ਗਿਆਨੀ ਬਣਿਆ ਗੱਲ ਨਹੀਂ ਬਣਨੀ ਕੜਛੀ ਵਰਗਾ ਸੁਭਾਅ ਛੱਤੀ ਪ੍ਰਕਾਰ ਦੇ ਪਦਾਰਥ ਬਣਾ ਕੇ ਰੱਖ ਦਿੰਦੀ ਹੈ ਜਦੋਂ ਉਦੋਂ ਭੋਗ ਬਾਂਧ ਕੇ ਕੜਛੀ ਨੂੰ ਅਲਹਿਦਾ ਰੱਖ ਦਿੰਦੇ ਨੇ ਤੇ ਭੋਜਨ ਨੂੰ ਖਾਣਾ ਮਿਲਦਾ ਹੀ ਬਣਾਉਂਦੀ ਰਹਿ ਜਾਂਦੀ ਵਿਚਾਰੀ ਨੂੰ ਕੜਛੀ ਇਸੇ ਤਰ੍ਹਾਂ ਵਿਦਵਾਨ ਦੀ ਜ਼ਬਾਨ ਦੂਸਰਿਆਂ ਨੂੰ ਪਰੋਸ ਪਰੋਸ ਕੇ ਰੱਖੀ ਜਾਂਦੀ ਹੈ ਤੇ ਆਪ ਖਾਣ ਨੂੰ ਕੁਛ ਨਹੀਂ ਪਰ ਜਿਹੜਾ ਗੁਰੂ ਕੇ ਸ਼ਬਦ ਵਿੱਚ ਇਹਨਾਂ ਦਾ ਮਨ ਸਮਾ ਗਿਆ ਉਹ ਹਰੀ ਪਰਮੇਸ਼ਰ ਨੂੰ ਬੁੱਝ ਲੈਂਦਾ ਹੈ ਸਮਝ ਲੈਂਦਾ ਹੈ
ਸੁਣ ਸੁਣ ਵੇਖੈ ਸ਼ਬਦ ਮਿਲਾਏ
ਸੁਣ ਕਰਦਾ ਸੁਣ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਜਿਹੜੇ ਸੁਣਦੇ ਨੇ ਤੇ ਜਿਹੜੇ ਮਨ ਤੇ ਬੁੱਧ ਰੂਪੀ ਨੇਤਰਾਂ ਨਾਲ ਵੇਖਦੇ ਨੇ ਕੌਣ ਜਿਹੜੇ ਸ਼ਬਦ ਦਾ ਅਭਿਆਸ ਕਰਦੇ ਨੇ ਜਿਹੜੇ ਸ਼ਬਦ ਦਾ ਅਭਿਆਸ ਕਰਦੇ ਨੇ ਉਹ ਸਭ ਦਾ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਦੇ ਨੇ ਮਨ ਬੁੱਧ ਰੂਪੀ ਨੇਤਰਾਂ ਨਾਲ ਤੱਕਦੇ ਨੇ ਉਹਨਾਂ ਨੂੰ ਪਰਮੇਸ਼ਰ ਆਪਣੇ ਵਿੱਚ ਮਿਲਾ ਲੈਂਦਾ ਹੈ
ਵੱਡੀ ਵਡਿਆਈ ਗੁਰ ਸੇਵਾ ਤੇ ਪਾਏ
ਸਭ ਤੋਂ ਵੱਡੀ ਵਡਿਆਈ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਸੋ ਕਿੱਥੋਂ ਪ੍ਰਾਪਤ ਹੋ ਸਕਦੀ ਹੈ ਗੁਰੂ ਘਰ ਦੀ ਸੇਵਾ ਤੋਂ ਸੋ ਸੇਵਾ ਤੋਂ ਬਿਨਾਂ ਮੇਵਾ ਫਲ ਕਿਸੇ ਨੂੰ ਨਹੀਂ ਲੱਗਦਾ ਬਿਨ ਸੇਵਾ ਫਲ ਕਦੋਂ ਨਾ ਪ੍ਰਾਪਤ ਸੇਵਾ ਕਰਨੀ ਸਾਰੀ ਇਸ ਵਾਸਤੇ ਗੁਰੂ ਕੀ ਸੇਵਾ ਕਰਕੇ ਵੱਡੀ ਤੋਂ ਵੱਡੀ ਵਡਿਆਈ ਬ੍ਰਹਮ ਗਿਆਨ ਦੀ ਜੀਵਨ ਮੁਕਤੀ ਦੀ ਵਾਇਤ ਵਿੱਚ ਭੇਤਾ ਵੀ ਪਾ ਲੈਂਦਾ ਹੈ ਗੁਰਮੁਖ
ਨਾਨਕ ਨਾਮ ਰਤੇ ਹਰ ਨਾਮ ਸਮਾਏ
ਜਿਹਨਾਂ ਦੇ ਮਨ ਹਰੀ ਦੇ ਨਾਮ ਵਿੱਚ ਰੰਗੇ ਹੋਏ ਨੇ ਉਹ ਅੰਤਰੂ ਹਰੀ ਨਾਮੀ ਦੇ ਵਿੱਚ ਸਮਾ ਗਏ ਹਨ ਵਾਹਿਗੁਰੂ ਵਿੱਚ ਅਭੇਦ ਹੋ ਗਏ ਹਨ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਇਆ ਰਾਮ ਜੋਤੀ ਜੋਤ ਰਵੀ ਸੰਪੂਰਨ ਸੀਆ ਰਾਮ ਉਹਨਾਂ ਚੁੱਕਾਂ ਨੂੰ ਖਿਮਾ ਬਖਸ਼ੋਗੇ ਵੱਡੀ ਵਡਿਆਈ ਗੁਰਸੇਵਾ ਤੇ ਪਾਏ ਨਾਨਕ ਨਾਮ ਰਤੇ ਹਰ ਨਾਮ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਿਲਾ ਸੀ ਜਨਮ ਦੇ ਕੋਣ ਦਾ ਸੂਰਜ ਪ੍ਰਚਾਰ ਅਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਪ੍ਰਤੀ ਸਾਗਰ ਉੱਤਰ ਪਰਿਵਾਰ ਪਰਿਆ ਸਭ ਦੋ ਸਦਾਰੂ ਹਰੀ ਤੇ ਰਾਮ ਜੀ ਵਸਾਇਆ ਸਤਿਗੁਰੂ ਮੈਂ ਪਾਇਆ ਸਦਾ ਰਹੁ ਹਰ ਨਾਮ ਹਰ ਨਾਮ ਰਹੁ
वाहिगुरु जी का संत वाहिगुरु।